गौड़ी महला पंजवा एक ओंकार सतगुरु प्रसाद गौड़ी राग च पंजवें पातशाह फरमाते ने मैं कहते लिखदा शब्द पर सतगुरु की प्रसाद कृपा नाल ओंकार जी की मेरे ते कृपा जो एको एक ने उन्हां दी वी बाणी है धुरकी बाणी लिखते हैं असी भाई गुरदास जी अपनी कलम नाल लिखते ने पंजवें पातशाह लिखा रहे नारायण हर रंग रंगो जाप जेवा हर एक मंगो रहाओ ए भाई हरि नारायण दे रंग प्रेम विच अपने आप नूं रंगना करो नारायण हर रंग रंगो रसना नाल भी एक नूं जपो ते गुरां पासों एक हरि नूं ही मंगना करो एक हरि दे पासों ही मंगना करो बस अपनी जवान नूं हरि दे रंग विच रंग लाओ नन्ने नूं कन्ना ध्यान देना कई जगह पाठ नन्ने नूं कन्ने तो बिना हुंदा नारायण बहुता ज्यादे नन्ने नूं कन्ने नाल नारायण 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 हर रंग रंगो हरि नारायण दे रंग प्रेम विच अपने आप नूं रंग लो रसना नाल भी एक नाम जपो गुरां कोलों भी नाम ही मंगो ताज हों मैं गुर ज्ञान भजो मिल संगत तुर कर्म लिखियो गुरां द्वारे हंगता ममता त्याग के नाम नूं जपना करिया करो ज्ञान की प्राप्ति हुंदी इहदे नाल लोकी कहिंदे वाहिगुरु कहण दा की फायदा इन्ने पाठां दा की फायदा जे तां ज्ञान लैणा फिर तां 25 पाठ जपजी साहिब दे करने ही पैणे एक जपजी साहिब नाल तां कदे मन खड़दा ही नहीं इह जे टरकौलोबाजी वाले ने इह लोकां नूं खराब जिहा करन दे मारे जे मैं कहूं 25 पाठ करो जिहड़े मेरे उल्ट जे चलन वाले हो लोकां लो उह तां गल्लां ही मारदा 25 पाठां नाल नहीं एक पाठ बहुत है वह लोगों गुमराह कर छड़दे लो जी एक माला बड़ी हुंदी वह भी मेरे को तरीका है मैं दस्या तो सीगा फिर सारा जप जी साहब अर्थां समेत रोज पढ़ो एक पढ़ना जी उन्ने ही घंटे लग जाने 25 कर लो चाहे फिर एक पाठ अर्थां दे समेत करो हौली हौली अर्थां वाली पोथी मिल जाती गुटके दे उत्ते कई बार अर्थ छापे हो नाल 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 अर्थ पढ़ी जाओ नाल पाठ करी जाओ फिर एको ही पाठ बहुत है फिर पर दिल च वसाउणा हिरदे च वसाउणा फिर रब दे लेखे किन्ने घंटे लाउणे आपां सारियां गिणतियां छड्ड दो एक भी छड्ड दो 25 भी छड्ड दो 4 घंटे उहदी बंदगी च बैठना 4 घंटे च तुसीं एक जपजी साहब कर लो 2 कर लो 3 कर लो 4 कर लो गल तां है कि उहदे लई आपां किन्ना समां कढदे हां जिन्ना समां आपां उहदे लई कढणा उहने उन्ना काउंट कर लैणा भी मेरे लेखे लाया इन्ना समां सो इस करके सतगुरु महाराज सच्चे पातशाह कहिंदे ने बंदगी करो ज्यादा बहुती बाणी गुरु नानक साहब ने ਬਠਿੰਡੇ ਦੇ ਕੋਲੇ ਲੱਖੀ ਜੰਗਲ ਪੈਂਦਾ ਉੱਥੇ 1,00,000 ਜਪਜੀ ਸਾਹਿਬ ਆਪ ਕੀਤਾ ਸ੍ਰੀ ਬਭੌਰ ਸਾਹਿਬ ਦਸਵੇਂ ਪਾਤਸ਼ਾਹ ਨੇ ਚੌਪੀ ਉਚਾਰਨ ਕਰਕੇ 1,13,000 ਪਾਠ ਕੀਤਾ ਉੱਥੇ ਚੌਪੀ ਸਾਹਿਬ ਦਾ ਅਸੀਂ ਕਿਉਂ ਨਾ ਕਰੀਏ ਜਾਂ ਸਾਡੇ ਬਾਪੂ ਨੇ ਕੀਤਾ ਸੱਤਵੇਂ ਪਾਤਸ਼ਾਹ ਨੇ 4 ਵਾਰੀ 1,25,00,000 ਜਪਜੀ ਸਾਹਿਬ ਕਰਵਾਇਆ ਕੀਰਤਪੁਰ ਸਾਹਿਬ ਮਹਾਰਾਜ ਨੂੰ ਹੁਕਮ ਨਹੀਂ ਸੀ ਜੰਗ ਕਰਨ ਦਾ ਬਸ ਪਾਠ ਹੀ ਕਰਦੇ ਸੀ ਫਿਰ ਸੰਗਤ ਤੋਂ 4 ਵਾਰੀ ਸੱਤਵੇਂ ਪਾਤਸ਼ਾਹ ਨੇ 36,36,00,000 ਮੂਲ ਮੰਤਰ ਕਰਵਾਇਆ 4 ਵਾਰੀ ਹੋਇਆ ਇੱਦਾਂ ਮਹਾਰਾਜ ਸੰਗਤ ਨੂੰ ਉੱਥੇ ਇਕੱਠੇ ਕਰਕੇ 6-6 ਮਹੀਨੇ ਰੱਖਦੇ ਸੀ ਕੋਲੇ ਸਾਰਿਆਂ ਨੂੰ ਮਾਲਾ ਲਾ ਦੇਣੀ ਹੈ 36,00,000 ਦਾ ਭੋਗ ਇਕੱਠਾ ਪਾਉਣਾ ਫਿਰ ਸਾਰੀ ਸੰਗਤ ਨੇ ਦੀਵਾਨ ਸਜਾਉਣਾ ਇਸੇ ਤਰ੍ਹਾਂ ਸੰਗਤ ਨੂੰ ਬਿਠਾ ਕੇ ਸਭ ਨੂੰ ਲਾ ਦੇਣੇ ਪਾਠ ਤੂੰ 50 ਕਰੇਗਾ ਬਈ ਦਿਹਾੜੀ ਤੂੰ 25 ਕਰੇਗਾ ਸਭ ਦੇ ਕਰਕੇ 1,25,00,000 ਪਾਠ ਦਾ ਭੋਗ ਕਈ ਵਾਰੀ 1,25,00,000 ਚ ਪੈ ਜਾਂਦਾ ਹੁੰਦਾ ਸੀ ਇੰਨੀ ਸੰਗਤ ਇਕੱਠੀ ਹੋ ਜਾਣੀ ਮਹਾਰਾਜ ਸੱਚੇ ਪਾਤਸ਼ਾਹ ਕੋਲ 10,000 ਬੰਦਾ ਇਕੱਠਾ ਹੋ ਗਿਆ ਤੇ ਕਿੰਨਾ ਪਾਠ ਹੋ ਗਿਆ ਆਪਣੀ ਖੇਤੀ ਬੀਜ ਆਉਣੀ ਪਿੱਛੋਂ ਸੰਭਾਲਣ ਵਾਲੇ ਸੰਭਾਲ ਲੈਣੀ ਤੇ ਜਿਮੀਦਾਰਾਂ ਨੇ ਆ ਕੇ 6-6 ਮਹੀਨੇ ਪਾਠ ਕਰਨਾ ਤੇ ਉਹਨਾਂ ਤੇ ਕਿਉਂ ਨੀ ਕਿਰਪਾ ਹੁੰਦੀ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਠ ਕਰਨਾ ਜੁੜਨਾ ਉਹ ਜਿਹੜਾ ਬਚਨ ਹੈ ਕਿ ਸਵਾਸ ਸਵਾਸ ਸਿਮਰੋ ਗੋਬਿੰਦ ਸਾਥ ਸਾਥ ਸਿਮਰੋ ਗੋਬਿੰਦ ਸਵਾਸ ਸਵਾਸ ਦਾ ਮਤਲਬ ਕੀ ਹਰ ਵਕਤ ਹੀ ਸਵਾਸ ਸਵਾਸ ਸਿਮਰਨ ਕਰੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗਾਵੋ ਸੁਣੋ ਪੜ੍ਹੋ ਨਿਤ ਭਾਈ ਬਾਣੀ ਨੂੰ ਤਾਂ ਹਰ ਵਕਤ ਪੜ੍ਹਦੇ ਹੀ ਰਹਿਣ ਨਾਲ ਚੰਗਾ ਰਹਿੰਦਾ ਜਿੰਨਾ ਪਾਠ ਕਰੀ ਜਾਓ ਟਿਕਾਓ ਨਾਲ ਓਨੀ ਇਕਾਗਰਤਾ ਬਣਦੀ ਜਾਂਦੀ ਹੈ ਬਾਰ ਬਾਰ ਪਾਠ ਕਰਦਿਆਂ ਬਾਰ ਬਾਰ ਕਰਦਿਆਂ ਫਿਰ ਮਹਾਰਾਜ ਦੀ ਕਿਰਪਾ ਦੇ ਅੰਦਰੋਂ ਦਿਲ ਦੀ ਸਫਾਈ ਅੰਦਰੋਂ ਸ਼ੁੱਧਤਾ ਹੋ ਜਾਂਦੀ ਇਨਸਾਨ ਦੇ ਵਿੱਚ ਉਹਦੇ ਉੱਤੇ ਕਿਰਪਾ ਹੁੰਦੀ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਕਿ ਤਜ ਹਉਮੈ ਗੁਰ ਗਿਆਨ ਭਜੋ ਮਿਲ ਸੰਗਤ ਧੁਰ ਕਰਮ ਲਿਖਿਓ। ਪਰ ਗੁਰੂ ਸਾਹਿਬ ਦੀ ਸੰਗਤ ਤਾਂ ਮਿਲਦੀ ਜੇ ਧੁਰੋਂ ਹੀ ਸ੍ਰੇਸ਼ਟ ਕਰਮਾਂ ਦਾ ਲੇਖ ਲਿਖਿਆ ਹੋਵੇ। ਬਹੁਤੇ ਜਾਣੇ ਸੰਗਤ 'ਚ ਨਹੀਂ ਆ ਸਕਦੇ ਕਿਉਂਕਿ ਉਹਨਾਂ ਦੇ ਮਸਤਕ ਉੱਤੇ ਲੇਖ ਨਹੀਂ ਲਿਖਿਆ ਹੋਇਆ। ਜ਼ੋਰ ਲਾ ਲਓ ਭਾਵੇਂ ਨਹੀਂ ਆ ਸਕਦੇ ਉਹ, ਉਹਨਾਂ ਨੂੰ ਮੌਕੇ 'ਤੇ ਇਹੋ ਜਿਹਾ ਕੰਮ ਪੈਣਾ, ਉਹਨਾਂ ਨੇ ਭੱਜ ਜਾਣਾ, ਨਾਲੇ ਉਹਨਾਂ ਨੂੰ ਬਹਾਨਾ ਵੀ ਚਾਹੀਦਾ ਹੁੰਦਾ। ਜੋ ਦੀਸੈ ਸੋ ਸੰਗ ਨਾ ਗਇਓ, ਸਾਕਤ ਮੂੜ ਲਗੇ ਪਚਮੋਇਓ। ਜੋ ਕੁਝ ਦਿਸ ਰਿਹਾ ਅਜੇ ਤੱਕ ਤਾਂ ਕਿਸੇ ਨਾਲ ਗਿਆ ਨਹੀਂ, ਬਾਕੀ ਪਤਾ ਨਹੀਂ ਵੀ ਅੱਗੇ ਨੂੰ ਕੋਈ ਲੈ ਜੇ ਖਿੱਚ ਧੂ ਕਰਕੇ। ਕਹਿੰਦੇ ਮੂਰਖ ਸਾਕਤ ਬੰਦੇ ਇਸ ਵਿੱਚ ਲੱਗ ਕੇ ਸੜ ਮੋਇਆ, ਅਖੀਰ ਤੱਕ ਸੜ ਜਾਂਦਾ, ਅਖੀਰ ਨੂੰ ਸਮਾਪਤ ਹੋ ਜਾਂਦਾ, ਸੰਸਕਾਰ ਵੀ ਹੋ ਜਾਂਦਾ, ਪਰ ਉਹਦਾ ਧਿਆਨ ਨਹੀਂ ਹਟਦਾ ਉਸ ਪਾਸਿਓਂ। ਮੋਹਨ ਨਾਮ ਸਦਾ ਰਵ ਰਹਿਓ, ਕੋਟ ਮੱਧੇ ਕਿਨੈ ਗੁਰਮੁਖ ਲਹਿਓ। ਜੋ ਮੋਹਣ ਹੈ, ਪਰਮਾਤਮਾ ਮਨ ਨੂੰ ਮੋਹ ਲੈਣ ਵਾਲਾ, ਉਹਦਾ ਨਾਮ ਮੋਹਣ ਹੈ, ਉਹਦੀ ਇਸਤਰੀ ਦਾ ਨਾਮ ਮੋਹਣੀ ਹੈ, ਮਾਇਆ ਮਮਤਾ ਮੋਹਣੀ। ਸੋ ਇਸ ਕਰਕੇ ਉਹ ਮੋਹਣੀ ਤਾਂ ਖਾਣ ਨੂੰ ਹੀ ਫਿਰਦੀ ਆਪਾਂ ਨੂੰ। ਮਾਇਆ ਦਾ ਪਤੀ ਮਾਲਕ ਮਾਧਵ ਜੀ ਦਾ ਨਾਮ ਰੱਖਿਆ, ਮਾਧਵ ਧੋ ਨਾਮ ਪਤੀ ਦਾ, ਮਾਇਆ ਦਾ ਪਤੀ ਪਰਮਾਤਮਾ ਮੋਹਨ। ਮੋਹਨ ਨਾਮ ਸਦਾ ਰਵ ਰਹਿਓ, ਜੋ ਮੋਹਨ ਪਰਮਾਤਮਾ ਦਾ ਸਦਾ ਨਿੱਤ ਰੂਪ ਸਾਰੇ ਵਿਆਪਕ ਹੈ ਨਾਮ। ਕੋਟ ਮੱਧੇ ਕਿਨੈ ਗੁਰਮੁਖ ਲਹਿਓ, ਉਹਦਾ ਨਾਮ ਕਰੋੜਾਂ ਵਿੱਚੋਂ ਕਿਸੇ ਵਿਰਲੇ ਗੁਰਮੁਖ ਨਹੀਂ ਲਿਆ, ਸਾਰੇ ਨਹੀਂ ਲੈਂਦੇ। ਜਿਹਨੂੰ ਨਾਮ ਦੀ ਸਮਝ ਲੱਗ ਜਾਂਦੀ ਬਸ ਉਹੀ ਨਾਮ ਲੈਂਦਾ, ਦੂਜੇ ਨੂੰ ਜਿਹਨੂੰ ਪਤਾ ਹੀ ਨਹੀਂ ਨਾਮ ਹੁੰਦਾ ਕੀ ਆ, ਉਹ ਸਾਰੀ ਜ਼ਿੰਦਗੀ ਬਸ ਇਹੀ ਸੋਚਦਾ ਨਾਮ ਨਾਲ ਕੀ ਹੋਜੂਗਾ, ਜਾਂ ਪਾਠ ਨਾਲ ਕੀ ਹੋਜੂਗਾ, ਸੇਵਾ ਨਾਲ ਕੀ ਹੋਜੂ, ਕਿਉਂਕਿ ਉਹਦੇ ਕਰਮਾਂ ਵਿੱਚ ਲਿਖਿਆ ਹੀ ਨਹੀਂ ਹੋਇਆ। ਸੋ ਇਸ ਕਰਕੇ ਜਿੰਨੀ ਕੁ ਰੇਂਜ ਦਾ ਫੋਨ ਹੁੰਦਾ ਉਨਾ ਕੀ ਫੋਨ ਕਰ ਸਕਦਾ। ਕਈ ਫੋਨ ਹੈ ਇਸ ਏਰੀਏ 'ਚੋਂ ਬਾਹਰ ਹੀ ਨਹੀਂ ਜਾਂਦੇ, ਕਈ ਸਾਰੇ USA 'ਚ ਜਾਂਦੇ ਨੇ, ਕਈ ਆਪਾਂ ਜੋ ਕਰਾ ਲਈਏ ਸਿਸਟਮ ਜਿਹਾ ਫਿਰ ਸਾਰੇ ਵਰਲਡ 'ਚ ਜਿੱਥੇ ਮਰਜ਼ੀ ਕਰ ਲਓ। ਇਹ ਤਾਂ ਰੇਂਜ ਦੀ ਗੱਲ ਹੈ, ਜਿੰਨੀ ਜਿੰਨੀ ਕਿਸੇ ਦੀ ਅਕਲ ਹੈ, ਜਿੰਨੀ ਜਿੰਨੀ ਬੁੱਧੀ ਹੈ, ਉਨਾ ਉਨਾ ਕੁ ਉਹਨੂੰ ਗਿਆਨ ਹੁੰਦਾ, ਅਤੇ ਫਿਰ ਉਹਦੇ ਮੂਹਰੇ ਬੀਨ ਵਜਾਉਣ ਦੀ ਲੋੜ ਵੀ ਨਹੀਂ। ਕਹਿੰਦੇ ਮੈਸ ਦੇ ਮੂਹਰੇ ਬੀਨ ਕਾਹਨੂੰ ਵਜਾਉਣੀ, ਸਿੰਘ ਹੀ ਮਾਰੂਗੀ। ਐਵੇਂ ਇਹੋ ਜਿਹੇ ਮੂਰਖ ਆਦਮੀ ਸਾਹਮਣੇ ਬਾਹਲਾ ਨਹੀਂ ਕਹੀ, ਜਿਹੜੇ ਨਾਮ ਦਾ ਰੱਸੀਆ ਹੋਵੇ, ਜਿਹਨੂੰ ਇੱਛਾ ਹੁੰਦੀ ਆਪੇ ਸੰਗਤ ਵਿੱਚ ਆ ਜਾਂਦਾ। ਜੇ ਆਪਾਂ ਖੜ ਖੜ ਕੇ ਲੋਕਾਂ ਨੂੰ ਰੋਕ ਰੋਕ ਕੇ ਕਹੀਏ ਨਾਮ ਜਪੋ, ਜਾਂ ਕਿਸੇ ਹੋਰ ਥਾਂ 'ਤੇ ਲੋਕ ਕਹਿੰਦੇ ਕਮਲਾ ਹੋ ਗਿਆ। ਹਰ ਸੰਤਨ ਕਰ ਨਮੋ ਨਮੋ, ਨੌ ਨਿੱਧ ਪਾਵੈ ਅਤੁੱਲ ਸੁਖੋ। ਭਾਈ ਹਰੀ ਦੇ ਸੰਤਾਂ ਨੂੰ ਨਮਸਕਾਰ ਕਰ, ਨਮਸਕਾਰ ਕਰ, ਰੱਬ ਦੇ ਪਿਆਰਿਆਂ ਅੱਗੇ ਝੁਕ ਜਾਇਆ ਕਰ। ਉਹਨਾਂ ਨੂੰ ਨਮਸਕਾਰ ਕਰਨੀ ਬੜੀ ਫਾਇਦੇਮੰਦ ਹੁੰਦੀ ਹੈ, ਉਹਨਾਂ ਨੂੰ ਨਹੀਂ ਆਪਾਂ ਕਰਦੇ ਹਾਂ ਤਾਂ ਸਰੀਰ ਬਥੇਰੇ ਫਿਰਦੇ ਦੁਨੀਆਂ 'ਚ, ਅਸੀਂ ਤਾਂ ਜਿਹੜੇ ਉਹਦੇ ਰੋਮ ਰੋਮ 'ਚ ਨਾਮ ਹੈ, ਜਿਹੜਾ ਹਿਰਦੇ 'ਚ ਨਾਮ ਹੈ, ਅਸੀਂ ਤਾਂ ਉਹ ਨਾਮ ਨੂੰ ਝੁਕਦੇ ਹਾਂ। ਭਗਤ ਰਵਿਦਾਸ ਜੀ ਨੂੰ ਪੰਡਿਤ ਕਹਿਣ ਲੱਗੇ ਈਰਖਾ ਨਾਲ, ਤੁਹਾਡੇ ਅੱਗੇ ਦੁਨੀਆਂ ਬੜੀ ਝੁਕਦੀ ਹੈ, ਤੁਸੀਂ ਲੋਕਾਂ ਨੂੰ ਕਿਉਂ ਝੁਕਾਉਂਦੇ ਹੋ, ਲੋਕ ਮੱਥਾ ਟੇਕ ਦਿਓ। ਭਗਤ ਰਵਿਦਾਸ ਜੀ ਕਹਿੰਦੇ ਪਹਿਲਾਂ ਕੋਈ ਝੁਕਦਾ ਸੀ ਮੇਰੇ ਅੱਗੇ? ਕਹਿੰਦੇ ਨਹੀਂ। ਕਹਿੰਦੇ ਹੁਣ ਕਿਉਂ ਝੁਕਦੇ? ਕਹਿੰਦੇ ਉਹ ਕਮਲਿਓ, ਮੇਰੇ ਹਿਰਦੇ 'ਚ ਰਾਮ ਰਾਮ ਦਾ ਵਾਸਾ ਹੋ ਗਿਆ, ਰਾਮ ਦੇ ਨਾਮ ਦਾ ਵਾਸਾ ਹੋਣ ਕਰਕੇ ਦੁਨੀਆਂ ਮੈਨੂੰ ਨਹੀਂ ਝੁਕਦੀ, ਰਾਮ ਨਾਮ ਨੂੰ ਝੁਕਦੀ। ਅਸੀਂ ਸਰੀਰਾਂ ਦੇ ਉਪਾਸ਼ਕ ਨਹੀਂ ਬਈ, ਅਸੀਂ ਕਿਸੇ ਸਰੀਰ ਨੂੰ ਮੱਥਾ ਟੇਕਣਾ, ਸਰੀਰ ਤਾਂ ਫਿਰ ਬਥੇਰੇ ਨੇ ਸਾਡੇ ਕੋਲ, ਪਰ ਅਸੀਂ ਤਾਂ ਉਪਾਸ਼ਕ ਹਾਂ ਕਿ ਜਿਹੜਾ ਨਾਮ ਜਪਣ ਵਾਲਾ ਹੈ, ਧੰਨ ਹੈ ਉਹ ਮੁੱਖ, ਧੰਨ ਹੈ ਉਹ ਹਿਰਦਾ, ਧੰਨ ਹੈ ਉਹ ਰੋਮ ਰੋਮ ਵਿੱਚ ਜਾਪ, ਧੰਨ ਹੈ ਉਹਦੇ ਅੰਦਰ ਜਿਹੜੀ ਲਾਈਟ ਹੈ, ਪ੍ਰਕਾਸ਼ ਹੈ, ਬ੍ਰਹਮ ਗਿਆਨ ਹੈ। ਅਸੀਂ ਤਾਂ ਅਸਲ ਵਿੱਚ ਰੱਬ ਨੂੰ ਹੀ ਮੱਥਾ ਟੇਕਦੇ ਹਾਂ, ਜਿਹਦੇ ਹਿਰਦੇ 'ਚ ਰੱਬ ਦਾ ਪ੍ਰਕਾਸ਼ ਹੈ, ਉਹਦੇ ਮੂਹਰੇ ਝੁਕਣਾ ਹੀ ਚੰਗਾ, ਉਹਨੂੰ ਨਮਸਕਾਰ ਹੀ ਕਰਨੀ ਚੰਗੀ ਹੁੰਦੀ ਹੈ, ਕਿਉਂਕਿ ਤਾਂ ਨੌ ਨਿਧੀਆਂ ਅਤੇ ਅਤੁੱਲ ਸੁੱਖ ਨੂੰ ਪ੍ਰਾਪਤ ਕਰ ਲਵੇਗਾ। ਨੈਣ ਅਲੋਵਾਓ ਸਾਧ ਜਨੋ, ਹਿਰਦੈ ਗਾਵੋ ਨਾਮ ਨਿਧੋ। ਨੈਣ ਅੱਖਾਂ ਦੇ ਨਾਲ ਸੰਤ ਜਨਾਂ ਦਾ ਦਰਸ਼ਨ ਅਲੋਵ ਹੁੰਦਾ, ਵੇਖਣਾ ਕਰੋ, ਪੂਰਨ ਸੰਤ ਦੇਖ ਲਓ ਨਾ, ਵੀ ਪੂਰਨ ਮਹਾਤਮਾ ਕਿਤੇ ਲੱਭ ਜਾਣ, ਗੁਰਮੁਖ ਪਿਆਰੇ, ਜਿਵੇਂ ਸਤਿਗੁਰੂ ਦਾ ਹੁਣ ਬਚਨ ਹੋ ਗਿਆ ਆਪਾਂ ਨੂੰ, ਮਹਾਰਾਜ ਕੋਈ ਲੱਭਦਾ ਨਹੀਂ। ਕਹਿੰਦੇ ਸੰਗਤ ਨੂੰ ਹੀ ਕਰ ਦਿਓ ਨਮੋ ਨਮੋ, ਸੰਗਤ ਨੂੰ ਹੀ ਮੱਥਾ ਟੇਕ ਦਿਓ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਸੰਗਤ ਉੱਤੇ ਵੀ, ਸੰਗਤ ਵਿੱਚ ਖਬਰੇ ਕਿੰਨੇ ਕੁ ਰੱਬ ਦੇ ਬੰਦੇ ਬੈਠੇ ਹੁੰਦੇ, ਰੱਬ ਦੇ ਪਿਆਰੇ, ਨਾਮ ਜਪਣ ਵਾਲੇ, ਨਾਮ ਰਸੀਏ, ਸਾਰੀ ਸੰਗਤ ਨੂੰ ਹੀ ਸਿਰ ਝੁਕਾ ਦਿਓ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਨਾਲੇ ਜੇ ਦੁਨੀਆਂ ਚ ਲੱਭਣ ਤੁਰ ਪਈਏ ਨਾ, ਕੋਈ ਚੀਜ਼ ਨਹੀਂ ਐਸੀ ਜਿਹੜੀ ਨਹੀਂ ਲੱਭਦੀ। ਜਦੋਂ ਰੱਬ ਲੱਭ ਪੈਂਦਾ, ਰੱਬ ਮਿਲ ਜਾਂਦਾ, ਗੁਰੂ ਮਿਲ ਜਾਂਦੇ, ਵੀ ਸਾਧੂ ਸੰਤ ਕਿਉਂ ਨਹੀਂ ਮਿਲਣਗੇ। ਜਿਵੇਂ ਇੱਕ ਬੰਦੇ ਦੀ ਸੰਗਤ ਸੀ ਕਿਸੇ ਮਹਾਤਮਾ ਨਾਲ, ਬ੍ਰਹਮ ਗਿਆਨੀ ਨਾਲ, ਉਹ ਸਰੀਰ ਛੱਡ ਗਏ। ਉਹ ਬੰਦਾ ਬੜਾ ਉਦਾਸ, ਹੁਣ ਸੰਗਤ ਬਿਨਾਂ ਜੀ ਨਾ ਲੱਗੇ, ਕਹਿੰਦਾ 1.25 ਲੱਖ ਮੂਲ ਮੰਤਰ ਮੈਂ ਕਰਕੇ ਅਰਦਾਸ ਕੀਤੀ ਦੇਗ ਬਣਾ ਕੇ, ਵੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਪੂਰਨ ਪੁਰਖ ਮਿਲਾ ਦਿਓ ਮੈਨੂੰ, ਜਿਹਦੀ ਸੰਗਤ ਕਰਕੇ ਮੈਂ ਉਹਦੀ ਸੇਵਾ ਵੀ ਕਰ ਸਕਾਂ। ਉਸ ਵਕਤ ਕਹਿੰਦਾ ਫਿਰ ਮੈਨੂੰ ਪੂਰਨ ਪੁਰਖ ਅਕਾਲ ਪੁਰਖ ਨੇ ਮੇਰੇ ਆਪ ਹੀ ਸਾਹਮਣੇ ਖੜੇ ਕਰਤੇ ਲਿਆ ਕੇ, ਸੁਪਨੇ ਵਿੱਚ ਹੀ ਦੱਸ ਗਏ। ਕਹਿੰਦੇ ਜਾ ਉੱਥੇ ਚੱਲਿਆ ਜਾ ਭਾਈ ਫਲਾਨੇ ਥਾਂ, ਪੂਰਨ ਪੁਰਖ ਬੈਠੇ ਨੇ ਉੱਥੇ, ਉਹਨਾਂ ਦੀ ਸੰਗਤ ਕਰ ਲਿਆ ਕਰ। ਕਈ ਮਹਾਤਮਾ ਚੜ੍ਹਾਈ ਕਰਨ ਤੋਂ ਪਹਿਲਾਂ ਆਪਣੇ ਸੰਗੀਆਂ ਨੂੰ ਕਹਿ ਜਾਂਦੇ ਨੇ ਕਿ ਭਾਈ ਫਲਾਨੇ ਥਾਂ ਮਹਾਂਪੁਰਖ ਜਿਹੜੇ ਰਹਿੰਦੇ, ਹੁਣ ਤੁਸੀਂ ਉੱਥੇ ਜਾ ਕਰਨਾ, ਹੁਣ ਅਸੀਂ ਜਾਣਾ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਨੇ ਕਿ ਅੱਖਾਂ ਨਾਲ ਸੰਤਾਂ ਦੇ, ਸਤਿਗੁਰਾਂ ਦੇ, ਸੰਗਤਾਂ ਦੇ ਦਰਸ਼ਨ ਕਰਿਆ ਕਰੋ ਅਤੇ ਹਿਰਦੇ ਵਿੱਚ ਨਿਧੀ ਰੂਪ ਨਾਮ ਨੂੰ ਗਾਇਨ ਕਰਿਆ ਕਰੋ। ਜੇ ਕੋਈ ਪ੍ਰਾਪਤੀ ਕਰਨੀ ਹੈ, ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋਹ ਤੇ ਰਹਿਓ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਹੌਲੀ ਹੌਲੀ ਤਿਆਗ ਦਿਓ, ਕਿਉਂਕਿ ਨੁਕਸਾਨਦਾਇਕ ਹੈ। ਜਿਹੜੀ ਚੀਜ਼ ਨੁਕਸਾਨ ਕਰਦੀ ਆ ਉਹਨੂੰ ਛੱਡਣਾ ਹੀ ਚੰਗਾ। ਸੋ ਜਿਹਨੇ ਕਾਮ ਕ੍ਰੋਧ ਆਦਿਕਾਂ ਨੂੰ ਤਿਆਗਿਆ, ਉਹ ਬੰਦਾ ਫਿਰ ਜਨਮ ਮਰਨ ਦੋਨਾਂ ਤੋਂ ਹੀ ਰਹਿ ਜਾਂਦਾ, ਖਤਮ ਹੋ ਗਏ ਜਨਮ ਮਰਨ ਉਹਦੇ। ਕਿਉਂਕਿ ਆਪਾਂ ਨੂੰ ਕਾਮ ਕ੍ਰੋਧ ਹੋਣੀ ਹੀ ਜਨਮ ਦਵਾਉਂਦੇ ਨੇ ਵਾਰ ਵਾਰ, ਇਹਨਾਂ ਨੂੰ ਆਪਾਂ ਆਪ ਨਹੀਂ ਛੱਡ ਸਕਦੇ, ਕਿਉਂਕਿ ਇਹ ਭਿਆਨਕ ਰੂਪਾਂ ਵਾਲੇ ਵੱਡੇ ਵੱਡੇ ਦੈਂਤ ਸਮਝੋ। ਇਹਨਾਂ ਨੂੰ ਸਤਿਗੁਰੂ ਬਚਾ ਸਕਦੇ ਇਹਨਾਂ ਤੋਂ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤੇ ਤੂੰ ਘਰ ਅਨਹਾ ਦਵਾਜੇ। ਵਾਹਿਗੁਰੂ ਮੰਤਰ ਤੋਂ ਸਭ ਕੋਈ ਡਰਦਾ, ਮੂਲ ਮੰਤਰ ਤੋਂ ਸਭ ਕੋਈ ਡਰਦਾ, ਗੁਰਬਾਣੀ ਤੋਂ ਇਹ ਸਭ ਚੀਜ਼ਾਂ ਡਰਦੀਆਂ ਨੇ, ਕਦੋਂ ਜਦੋਂ ਸਾਡੇ ਹਿਰਦੇ ਦੇ ਅੰਦਰ ਬਾਣੀ ਹੈ। ਕਿਉਂਕਿ ਆਪਣੇ ਹਿਰਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੱਕਾ ਹੀ ਵਾਸਾ ਕਈ ਜਨਮਾਂ ਦਾ ਕਰਕੇ ਬੈਠੇ। ਜਦੋਂ ਇਹਨਾਂ ਦਾ ਵਾਸਾ ਅੰਦਰ ਹੈ, ਆਪਾਂ ਬਾਹਰੋਂ ਜਿੰਨਾ ਮਰਜ਼ੀ ਬੂਟਾ ਕੱਟ ਦਈਏ, ਧਰਤੀ ਦੇ ਪੈਰਲ ਕੱਟ ਦਈਏ, ਉਹ ਫਿਰ ਬੂਟਾ ਉੱਗ ਆਉਂਦਾ। ਇਹ ਦਿਲ ਵਿੱਚੋਂ ਕੱਢਣੇ ਨੇ, ਮਨ ਦੇ ਅੰਦਰੋਂ ਕੱਢਣ ਲਈ ਸਾਨੂੰ ਨਾਮ ਨੇ ਆਸਰਾ ਦੇਣਾ। ਇੱਥੇ ਘਾਹ ਜਿਹੜਾ ਹੁੰਦਾ, ਜਿੰਨਾ ਮਰਜ਼ੀ ਹੋ ਜਾਵੇ, ਉਹ ਤਾਂ ਦਵਾਈ ਜੀ ਛਿੜਕਦੇ ਘਾਹ ਖਤਮ ਹੋ ਜਾਂਦਾ। ਕਈ ਥਾਈਂ ਐਸਾ ਵੀ ਹੁੰਦਾ ਕਿ ਬੂਟੇ ਦੀ ਜੜ ਚ ਹੀ ਦਵਾਈ ਪਾ ਦਿੰਦੇ, ਜੜੋਂ ਹੀ ਸੁੱਕ ਜਾਂਦਾ। ਇਹ ਕਾਮ ਕ੍ਰੋਧ ਹੋਣਾ ਨੂੰ ਦਿਲ ਦੇ ਅੰਦਰਲੀਆਂ ਤੈਹਾਂ ਤੱਕ ਜਿਹੜੇ ਬੈਠੇ ਨੇ, ਉੱਥੋਂ ਸੁਕਾਉਣ ਲਈ ਨਾਮ ਉੱਥੇ ਤੱਕ ਪਹੁੰਚਦਾ, ਤੇ ਨਾਮ ਨੂੰ ਇੰਨਾ ਜਪਣਾ ਪੈਂਦਾ ਕਿ ਹੌਲੀ 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 ਨਾਮ ਥੱਲੇ ਹਿਰਦੇ ਚੱਲਿਆ ਜਾਂਦਾ, ਤਲਹੀਲ ਵਿੱਚ ਜਿੱਥੇ ਸਾਡੇ ਸੰਸਕਾਰ ਵੱਸਦੇ ਨੇ, ਉੱਥੇ ਹੀ ਕਾਮ ਕ੍ਰੋਧ ਹੋਣੀ ਵੱਸਦੇ ਨੇ, ਉੱਥੇ ਹੀ ਪਰਮਾਤਮਾ ਦਾ ਵਾਸਾ ਵੀ ਇੱਕ ਪਾਸੇ, ਪਰ ਖੇਡ ਨਿਆਰੀ ਆ ਉਹਦੀ। ਨਾਮ ਜਪਣ ਨਾਲ ਉਹ ਕੰਧ ਵਿੱਚੋਂ ਹਟ ਜਾਣੀ ਆ, ਤੇ ਨਾਮ ਜਪਣ ਨਾਲ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਅੰਦਰੋਂ ਜਦੋਂ ਕੰਧ ਪਾਸੇ ਹਟ ਗਈ, ਪ੍ਰਕਾਸ਼ ਹੋਇਆ ਤੇ ਸਭ ਉੱਡ ਜਾਣੇ ਉੱਥੋਂ, ਉੱਲੂਆਂ ਵਾਂਗੂ ਸਭ ਖਤਮ ਹੋ ਜਾਣੇ ਨੇ, ਵਿਕਾਰਾਂ ਨੇ ਅੰਦਰੋਂ ਨਾਸ ਹੋ ਜਾਣਾ। ਹੁਣ ਇਹ ਸਾਡੇ ਹਿਰਦੇ ਅੰਦਰ ਤਪਸ਼ ਪੈਦਾ ਕਰਦੇ ਨੇ, ਸਾਨੂੰ ਦੁਖੀ ਕਰਦੇ ਨੇ। ਜਦੋਂ ਅਸੀਂ ਨਾਮ ਜਪਣ ਲੱਗਦੇ ਹਾਂ, ਇਹ ਆਪਣਾ ਜ਼ੋਰ ਪਾਉਂਦੇ ਨੇ ਕਿ ਨਾਮ ਨਾ ਜਪੇ। ਬੜੀਆਂ ਫੌਜਾਂ ਨੇ ਅੰਦਰ ਇਹ ਦੁਸ਼ਟਾਂ ਦੀਆਂ, ਜਿਵੇਂ ਦੈਂਤਾਂ ਦੀਆਂ ਫੌਜਾਂ ਸੀ। ਦੇਵਤੇ ਜਿਹੜੇ ਸ਼ੁਭ ਗੁਣ ਨੇ ਸਾਡੇ ਅੰਦਰ, ਉਹਨਾਂ ਸ਼ੁਭ ਗੁਣਾਂ ਨੂੰ ਇਹ ਦਬਾ ਕੇ ਰੱਖਦੇ ਨੇ, ਭਜਾ ਦਿੰਦੇ ਨੇ। ਵਾਹਿਗੁਰੂ ਵਾਹਿਗੁਰੂ ਕਰਦਿਆਂ ਜਦੋਂ ਸਾਡੇ ਹਿਰਦੇ ਦੇ ਅੰਦਰੋਂ ਉਹ ਕੰਧ ਟੁੱਟ ਗਈ, ਪਾਲ ਟੁੱਟ ਗਈ, ਹਿਰਦੇ 'ਚ ਪ੍ਰਕਾਸ਼ ਹੋ ਗਿਆ, ਉਦੋਂ ਸਾਰੀਆਂ ਚੀਜ਼ਾਂ ਮੁੱਕ ਜਾਣਗੀਆਂ, ਖਤਮ ਹੋ ਜਾਣਗੀਆਂ, ਜੰਮਣਾ ਮਰਨਾ ਕੱਟਿਆ ਜਾਵੇਗਾ, ਦੁੱਖ ਅੰਧੇਰਾ ਘਰ ਤੇ ਮਿਟਿਓ, ਗੁਰ ਗਿਆਨ ਦ੍ਰਿੜਾਇਓ, ਦੀਪ ਬਲਿਓ। ਜਿਸ ਵੇਲੇ ਗੁਰਾਂ ਨੇ ਉਪਦੇਸ਼ ਦ੍ਰਿੜਾ ਕੇ ਗਿਆਨ ਰੂਪੀ ਦੀਵਾ ਹਿਰਦੇ 'ਚ ਪ੍ਰਕਾਸ਼ਮਾਨ ਕਰ ਦਿੱਤਾ, ਤਾਂ ਦੁੱਖਦਾਈ ਗਿਆਨ ਰੂਪੀ ਹਨੇਰਾ ਅੰਤਹਿਕਰਨ ਰੂਪੀ ਘਰ 'ਚੋਂ ਮਿਟੀ ਜਾਣਾ। ਅਸਲ ਵਿੱਚ ਦੁਖੀ ਆਪਾਂ ਹਨੇਰੇ ਕਰਕੇ ਹੀ ਹਾਂ। ਰਾਤ ਨੂੰ ਜੇ ਜੰਗਲ ਵਿੱਚ ਚਲੇ ਜਾਈਏ ਪੈਦਲ ਨੰਗੇ ਪੈਰੀ, ਬਹੁਤ ਔਖਾ, ਕੋਈ ਲਾਈਟ ਨਾ ਹੋਵੇ, ਇੰਨਾ ਡਰ ਨਾਲ ਬੰਦਾ ਉੱਦਾਂ ਹੀ ਬੇਹੋਸ਼ ਹੋ ਕੇ ਡਿੱਗ ਪਏ ਜੰਗਲਾਂ ਦੇ ਵਿੱਚ, ਇੰਨੇ ਜਾਨਵਰ ਪੈਰਾਂ 'ਚ ਕੰਡੇ। ਅਤੇ ਜੇ ਸਾਧਨ ਹੋਵੇ ਕੋਲੇ, ਲਾਈਟ ਹੈ, ਗੱਡੀ ਹੈ, ਤਾਂ ਫਿਰ ਤਾਂ ਮੌਜਾਂ ਹੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੇ ਅੰਦਰ ਜਿਹੜਾ ਅਗਿਆਨ ਦਾ ਹਨੇਰਾ ਇਹਨੂੰ ਦੂਰ ਕਰੋ। ਅਗਿਆਨ ਦੇ ਹਨੇਰੇ ਕਰਕੇ ਹੀ ਤਾਂ ਆਪਾਂ ਅਗਿਆਨੀ ਹਾਂ, ਤੇ ਉਹ ਹਨੇਰਾ ਹੀ ਦੂਰ ਹੋ ਗਿਆ ਫਿਰ ਗਿਆਨਵਾਨ ਹੋ ਜਾਣਾ। ਜਿਨ ਸੇਵਿਆ ਸੋ ਪਾਰ ਪਰਿਓ, ਜਨ ਨਾਨਕ ਗੁਰਮੁਖ ਜਗਤ ਤਰਿਓ। ਜਿਹਨੇ ਗੁਰਾਂ ਨੂੰ ਸੇਵਿਆ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਭਾਵਨਾ ਨਾਲ, ਉਹੀ ਸੰਸਾਰ ਤੋਂ ਪਾਰ ਹੋਇਆ। ਮਹਾਰਾਜ ਕਹਿੰਦੇ ਗੁਰਮੁਖ ਜਾਨੀ ਗੁਰਾਂ ਦੁਆਰਾ ਜਗਤ ਤੋਂ ਤਰਦੇ ਨੇ, ਗੁਰੂ ਸਾਹਿਬ ਨੇ ਤਾਰਨਾ, ਗੁਰੂ ਸਾਹਿਬ ਦੀ ਭਾਵਨਾ ਨਾਲ ਸੇਵਾ ਕਰਨੀ ਆਪਾਂ ਨੇ। ਮਹੱਲਾ ਪੰਜਵਾ ਗੌੜੀ, ਦੇਖੋ ਗੁਰੂ ਸਾਹਿਬ ਦੀ ਸੁਤੰਤਰਤਾ, ਕਦੇ ਗੌੜੀ ਮਹੱਲਾ ਪੰਜਵਾਂ ਲਿਖਦੇ ਨੇ, ਹੁਣ ਲਿਖਦੇ ਨੇ ਮਹੱਲਾ ਪੰਜਵਾਂ ਗੌੜੀ। ਇਹ ਪੰਜਵੇਂ ਪਾਤਸ਼ਾਹ ਸ਼ਬਦ ਆ ਗੌੜੀ ਰਾਗ। ਹਰ ਹਰ ਗੁਰ ਗੁਰ ਕਰਤ ਭਰਮ ਗਏ, ਮੇਰਾ ਮਨ ਸਭ ਸੁਖ ਪਾਇਓ ਰਹਾਓ। ਹਰ 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 ਗੁਰ 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 ਵਾਹਿਗੁਰੂ 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 ਗੋਬਿੰਦ ਗੋਬਿੰਦ ਨਾਰਾਇਣ ਦਾਮੋਦਰ ਮਾਧੋ ਮੁਰਾਰੀ, ਸਾਰੇ ਤੇਰੇ ਨਾਮ ਨੇ। ਮਾਰੂ ਮਹੱਲਾ ਪੰਜਵਾਂ ਸਹੰਸਰ ਨਾਮੇ ਚ ਗੁਰੂ ਸਾਹਿਬ ਨੇ ਸਾਰੇ ਨਾਮ ਲਿਖੇ ਨੇ, ਪਰ ਅਖੀਰ ਤੇ ਜਾ ਕੇ ਕਹਿੰਦੇ ਨੇ ਕੀਰਤਨ ਨਾਮ ਕਥੇ ਤੇਰੇ ਜਿਹਵਾ ਸਤਨਾਮ ਤੇਰਾ ਪਰਾ ਪੂਰਬ ਲਾ। ਨਾਮ ਤਾਂ ਤੇਰੇ ਹੀ ਨਹੀਂ, ਨਿਸ਼ਾਨਾ ਤਾਂ ਤੇਰੇ ਵੱਲ ਹੀ ਜਾਣਾ। ਇੱਕੋ ਹੀ ਅੱਖਰ ਕਈ ਵਾਰੀ ਬਹੁਤੇ ਅੱਖਰ ਬਣ ਜਾਂਦੇ ਨੇ। ਪਿਤਾ ਜੀ ਕਹਿਤਾ ਇੱਕ ਨੇ, ਡੈਡੀ ਕਹਿਤਾ ਇੱਕ ਨੇ, ਬਾਪੂ ਕਹਿ ਦਿੱਤਾ ਇੱਕ ਨੇ। ਅੱਖਰ ਤਾਂ ਉਸੇ ਬੰਦੇ ਨੂੰ ਜਾਣੇ ਸਾਰੇ ਨਿਆਣਿਆਂ ਦੇ, ਹੈ ਤਾਂ ਉਹੀ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਅੱਖਰ ਹੈ ਵਾਹਿਗੁਰੂ, ਕੋਈ ਰਾਮ ਕਹੇ, ਕੋਈ ਅੱਲਾ ਕਹੇ, ਕੋਈ ਖੁਦਾ ਕਹੇ, ਕੋਈ ਗੌਡ ਕਹੇ, ਉਹ ਕਹਿੰਦੇ ਸਾਰੇ ਉਹਨੂੰ ਹੀ ਨੇ। ਪਰ ਇਹ ਕਹਿੰਦੇ ਵੀ ਇੱਧਰੋਂ ਹੋ ਕੇ ਪਹੁੰਚ ਜਾਓ ਕਿ ਨਾ ਇੱਧਰੋਂ ਹੋ ਕੇ ਪਹੁੰਚ ਜਾਓ, ਜਾਣਾ ਤਾਂ ਉੱਥੇ ਹੀ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਵੀ ਹਰੀ ਹਰੀ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਇਹੋ ਜਿਹੇ ਨਾਮ ਉਚਾਰਨ ਕਰਦਿਆਂ ਸਾਰੇ ਭਰਮ ਮਿਟ ਗਏ, ਹੁਣ ਮੇਰੇ ਮਨ ਨੇ ਸਾਰੇ ਸੁੱਖ ਪ੍ਰਾਪਤ ਕਰ ਲਏ ਨੇ। ਵਿਸ਼ਰਾਮ ਦੇ ਕੇ ਕਹਿੰਦੇ ਨੇ ਬਲ ਤੋ ਜਲ ਤੋ ਤੌਕਿਆ ਗੁਰ ਚੰਦਨ ਸੀਤਲ ਆਇਓ। ਕਹਿੰਦੇ ਮੈਂ ਤ੍ਰਿਸ਼ਨਾ ਰੂਪੀ ਜਲ ਤੋਂ ਅੱਗ ਵਿੱਚ ਬਲ ਤੋਂ ਹੁੰਦਾ, ਜਲ ਤੋਂ ਬਲ ਤੋਂ ਸੜਦਾ ਬਲਦਾ ਸੀ ਤ੍ਰਿਸ਼ਨਾ ਰੂਪੀ ਅੱਗ ਵਿੱਚ, ਪਰ ਜਿਸ ਵੇਲੇ ਗੁਰਾਂ ਨੇ ਨਾਮ ਰੂਪੀ ਚੰਦਨ ਤੌਕਿਆ, ਪਾਠ ਇਕੱਠਾ ਹੀ ਆ, ਤੌਕਿਆ ਤਰੌਂਕਣਾ, ਮਾਝੇ ਦੀ ਬੋਲੀ ਆ, ਪਾਣੀ ਤਰੌਂਕ ਦਿਓ, ਪਾਣੀ ਛਿੜਕ ਦਿਓ। ਜਦੋਂ ਸਤਿਗੁਰੂ ਨੇ ਨਾਮ ਰੂਪੀ ਚੰਦਨ ਤਰੌਂਕਿਆ ਛਿਣਕਿਆ ਅਰਥਾਤ ਉਪਦੇਸ਼ ਦਿੱਤਾ ਤਾਂ ਤਪਤ ਹਿਰਦਾ ਸੀਤਲ ਆਇਓ, ਸੀਤਲ ਹੋ ਗਿਆ। ਪਾਠੀ ਸਿੰਘ ਜਿਹੜੇ ਸੰਥਿਆ ਕਰਦੇ ਉਹਨਾਂ ਨੂੰ ਪਤਾ ਕਿ ਬਲ ਤੋਂ ਜਲ ਤੋਂ ਤੌਂਕਿਆ ਪਾਠ ਕਰਨਾ, ਪਰ ਜਿਹੜੇ ਪਾਠੀਆਂ ਨੂੰ ਪਤਾ ਹੀ ਨਹੀਂ ਉਹ ਕਹਿੰਦੇ ਬਲ ਤੋਂ ਜਲ ਤੋਂ ਤੌਕਿਆ, ਕਹਿੰਦੇ ਜਲਦਾ ਬਲਦਾ ਤਾਂ ਕਿ ਸੜ ਜੇ ਸਾਡੇ ਵੱਲੋਂ, ਉਹ ਪਾਠ ਹੀ ਗਲਤ ਕਰ ਜਾਂਦੇ ਨੇ। ਸੰਥਿਆ ਦਾ ਮਤਲਬ ਇਹ ਹੁੰਦਾ, ਕਿਸੇ ਬੜੇ ਵੱਡੇ ਸਥਾਨ ਤੇ ਇੱਕ ਵਾਰ ਗਏ ਕਿਸੇ ਮਹਾਂਪੁਰਖਾਂ ਨੂੰ ਮਿਲਣ, ਤੜਕੇ ਤੜਕੇ ਪਾਠੀ ਪਾਠ ਕਰੇ, ਨਾ ਸ਼ਾਮ ਦਾ ਵਕਤ ਸੀ, ਸੋ ਇੰਨਾ ਕੁ ਪਾਠ ਖੰਡ ਪਾਠ ਜੇ ਸਵੇਰੇ ਰੱਖੀ ਸ਼ਾਮ ਨੂੰ ਆਉਂਦਾ, ਪਾਠੀ ਸਪੀਕਰ ਚ ਪਾਠ ਕਰਦਾ ਹੀ ਬਲ ਤੋਂ ਜਲ ਤੋਂ ਤੌ ਕਿਆ। ਮੈਂ ਮਹਾਂਪੁਰਖਾਂ ਨੂੰ ਕਿਹਾ, ਮੈਂ ਆਹ ਕੀ ਕਹਿੰਦਾ ਤੁਹਾਡਾ ਪਾਠੀ, ਇਹ ਬਲ ਤੋਂ ਜਲ ਤੋਂ ਤੌ ਕਿਆ। ਕਹਿੰਦੇ ਹੱਸ ਕੇ, ਕਹਿੰਦੇ ਹੁਣ ਕਈ ਪਿੰਡਾਂ ਚੋਂ ਆ ਜਾਂਦੇ ਉੱਠ ਕੇ ਵੀ ਚਲੋ ਬਾਬਾ ਜੀ ਗਰੀਬ ਆ ਜੀ, ਲਾ ਲਓ ਜੀ ਪਾਠ ਚ ਇਹਨੂੰ ਵਿਚਾਰੇ ਨੂੰ। ਮੈਂ ਕਿਹਾ ਇੱਦਾਂ ਥੋੜ੍ਹੀ ਹੁੰਦਾ, ਪਾਠ ਚ ਭਾਵੇਂ ਗਰੀਬ ਜਾਣ ਕੇ ਲਾ ਲਓ ਤੇ ਨਾਲੇ ਤੇ ਇਹਦਾ ਬੇੜਾ ਬੈਠੂ ਗਲਤ ਪਾਠ ਨਾਲ, ਨਾਲੇ ਕਰਾਉਣ ਵਾਲੇ ਦਾ ਬੈਠੂ, ਨਾਲੇ ਤੁਹਾਡਾ, ਤਿੰਨਾਂ ਨੂੰ ਗਨਾਹ ਲੱਗੂ, ਤੁਹਾਨੂੰ ਸੰਥਿਆ ਨਹੀਂ ਕਰਾ ਸਕਦੇ ਇਹਨਾਂ ਨੂੰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਬਾਣੀ ਜਿਹੜੀ ਆ ਉਹ ਤਾਂ ਪਤਾ ਹੋਣਾ ਚਾਹੀਦਾ ਕਿ ਅਸੀਂ ਪੜ੍ਹਦੇ ਕੀ ਹੈ। ਜਲ ਤੋਂ ਬਲ ਤੋਂ ਜਲ ਤੋਂ ਤੌਂਕਿਆ ਗੁਰ ਚੰਦਨ ਸੀਤ ਲਾਇਓ, ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀਪ ਆਇਓ। ਗੁਰਾਂ ਨੇ ਗਿਆਨ ਰੂਪੀ ਦੀਵਾ ਜਗਾ ਦਿੱਤਾ, ਜਿਸ ਕਰਕੇ ਅਗਿਆਨ ਰੂਪ ਹਨੇਰਾ ਮਿਟ ਗਿਆ। ਪਾਵਕ ਸਾਗਰ ਗਹਿਰੋ, ਬਾਲਾ ਗਹਿਰੋ ਨਹੀਂ ਕਹਿਣਾ, ਪਾਵਕ ਸਾਗਰ ਗਹਿਰੋ, ਕਿਉਂਕਿ ਗਗਾਹ ਮੁਕਤ ਹੀ ਕਰ ਦਿੱਤਾ ਮਹਾਰਾਜ ਨੇ, ਹੈ ਤਾਂ ਗਹਿਰੋ ਦਾ ਹੀ ਹੈ ਮਤਲਬ। ਪਾਵਕ ਸਾਗਰ ਗਹਿਰ ਚਰ ਸੰਤਨ ਨਾਵਤਰਾਇਓ। ਤਿਸ਼ਨਾ ਰੂਪੀ ਪਾਵਕ ਜਿਹੜੀ ਅਗਨੀ ਦਾ ਸਮੁੰਦਰ ਜੋ ਸੰਸਾਰ ਹੈ, ਇਹ ਬੜਾ ਹੀ ਗਹਿਰੋ ਤੋਂ ਭਾਵ ਡੂੰਘਾ, ਉਸ ਤੋਂ ਸੰਤਾਂ ਨੇ ਨਾਮ ਰੂਪੀ ਨੌਕਾ ਉੱਤੇ ਚੜਾ ਕੇ ਸਾਨੂੰ ਤਾਰ ਦਿੱਤਾ। ਸੰਤਾਂ ਨੂੰ ਅਕਾਲ ਪੁਰਖ ਦੀ ਕਿਰਪਾ ਹੈ, ਔਰ ਅਕਾਲ ਪੁਰਖ ਜੀ ਜਿੱਥੇ ਪ੍ਰਕਾਸ਼ ਹੋ ਜਾਂਦਾ, ਗਿਆਨ ਹੋ ਜਾਂਦਾ, ਬ੍ਰਹਮ ਗਿਆਨ ਹੋ ਜਾਂਦਾ, ਉੱਥੇ ਕਹਿ ਵੀ ਦਿੰਦੇ ਨੇ ਬਈ ਤੁਸੀਂ ਹੁਣ ਇਹ ਦੁਨੀਆਂ ਸੰਭਾਲੋ, ਜਿੰਨਾ ਕੁ ਉਹਨਾਂ ਨੂੰ ਏਰੀਆ ਦਿੰਦੇ ਉਹ ਵੀ ਕਰਦੇ ਨੇ। ਅਕਾਲ ਪੁਰਖ ਦੇ ਹੁਕਮ ਨਾਲ ਹੀ ਸੰਤ ਮਹਾਤਮਾ ਕੰਮ ਕਰਦੇ ਹੁੰਦੇ ਨੇ, ਦੇਵਤੇ ਵੀ ਉਹਦੇ ਹੁਕਮ ਅਨੁਸਾਰ ਹੀ ਕਰਮ ਕਰਦੇ ਹੁੰਦੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਉਹਦੇ ਹੁਕਮ ਅਨੁਸਾਰ ਹੀ ਕਰਮ ਕਰਦੇ ਨੇ। ਵਿਸ਼ਨੂੰ ਜੀ ਨੇ ਜਿੰਨੇ ਅਵਤਾਰ ਧਾਰੇ ਨੇ, ਪਰਮਾਤਮਾ ਹੁਕਮ ਕਰਦਾ ਉਹਨਾਂ ਨੂੰ, ਆਪਣੀ ਮਰਜ਼ੀ ਨਾਲ ਥੋੜ੍ਹੀ ਆ ਸਕਦੇ ਹੋ, ਉਹਨਾਂ ਨੂੰ ਫਿਰ ਹੁਕਮ ਹੁੰਦਾ। ਇਹ ਜਿਹੜੇ 24 ਅਵਤਾਰ ਦਸਵੇਂ ਪਾਤਸ਼ਾਹ ਲਿਖੇ ਨੇ ਉਹ ਕਿਸੇ ਨੇ ਪੜ੍ਹੇ ਨਹੀਂ, ਕਰੇ ਨਹੀਂ, ਉਹਦੇ ਹੀ ਰੌਲਾ ਪਾਤਾ। ਉਹਨਾਂ ਸਾਨੂੰ ਉਹਦੇ 'ਚ ਇਹੀ ਨੌਲੇਜ ਦੇਣੀ ਸੀ, ਨੌਲੇਜ ਦੀ ਬਜਾਏ ਉਹ ਉਲਟ ਪਾਸੇ ਨੂੰ ਚਲਾ ਦਿੱਤੇ। ਇਹ ਐਂ ਨਹੀਂ ਠੀਕ, ਆਹ ਨਹੀਂ ਠੀਕ, ਤੁਸੀਂ ਬਹੁਤ ਸਿਆਣੇ ਆ ਗਏ, ਰੋਟੀ ਖਾਣੀ ਨਹੀਂ ਆਉਂਦੀ, ਹਲੇ ਮੂੰਹ ਧੋਣਾ ਨਹੀਂ ਆਉਂਦਾ, ਉਹ ਸਿਆਣਪ ਦੇਣ ਲੱਗ ਪਏ ਸਾਨੂੰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਪਾਵਕ ਸਾਗਰ ਗਹਿਰੋ ਚਰ ਸੰਤਨ ਨਾਵ ਤਰਾਇਓ, ਨਾ ਹਮ ਕਰਮ ਨਾ ਧਰਮ ਸੁੱਚ ਪ੍ਰਭ ਗਹਿ ਪੂਜਾ ਆਪ ਆਇਓ। ਸੁੱਚ ਤੇ ਵਿਸ਼ਰਾਮ ਹੈ, ਨਾ ਮੈਂ ਕੋਈ ਸ੍ਰੇਸ਼ਟ ਕਰਮ ਕੀਤਾ ਸੀ, ਨਾ ਹੀ ਧਰਮ ਦ੍ਰਿੜ ਕੀਤਾ ਸੀ, ਅਤੇ ਨਾ ਹੀ ਪਵਿੱਤਰਤਾ ਨੂੰ ਧਾਰਨ ਕੀਤਾ ਸੀ, ਪਰ ਵਾਹਿਗੁਰੂ ਪ੍ਰਮਾਤਮਾ ਨੇ ਬੁੱਧੀ ਰੂਪੀ ਪੂਜਾ ਤੋਂ ਫੜ ਕੇ ਮੈਨੂੰ ਆਪ ਆਇਓ ਹੁੰਦਾ ਆਪਣਾ ਦਾਸ ਬਣਾ ਲਿਆ। ਹੁਣ ਇੱਥੇ ਜੇ ਬਿਲਕੁਲ ਇੰਡੀਆ ਤੋਂ ਕੋਈ ਅਨਪੜ੍ਹ ਬੰਦਾ ਆ ਜਾਂਦਾ, ਤੰਗ ਪਤਾ ਕਿੰਨਾ ਹੁੰਦਾ, ਹੁਣ ਤਾਂ ਨਾ ਇੰਗਲਿਸ਼ ਆਵੇ, ਨਾ ਕੋਈ ਗੱਲ ਪਤਾ ਲੱਗਦੀ ਹੈ, ਨਾ ਉਹਨੂੰ ਕੋਈ ਨੌਕਰੀ ਦਿੰਦਾ, ਕਈ ਤਾਂ ਵਾਪਸੀ ਮੁੜ ਜਾਂਦੇ, ਉੱਥੇ ਹੀ ਠੀਕ ਹੈ। ਜਦ ਉਰੇ ਆ ਕੇ ਨਹੀਂ ਕਾਮਯਾਬ ਹੋਇਆ ਤਾਂ ਸੱਚਖੰਡ ਜਾ ਕੇ ਕਿਵੇਂ ਕਾਮਯਾਬ ਹੋਣਾ, ਅਕਾਲ ਪੁਰਖ ਦੇ ਸਾਹਮਣੇ ਤਾਂ ਖੜਨਾ ਬਹੁਤ ਔਖਾ, ਉੱਥੇ ਤਾਂ ਖੜ ਕੇ ਨੀਵੀਂ ਪਾਉਣੀ ਪੈਂਦੀ ਮਹਾਰਾਜ, ਦਿਮਾਗ ਬਿਲਕੁਲ ਹੀ ਸਾਫ਼ ਕਰ ਦੇਣਾ ਪੈਂਦਾ। ਮਹਾਰਾਜ ਜੀ ਸਾਨੂੰ ਨਹੀਂ ਹਿਸਾਬ ਕਿਤਾਬ ਦਾ ਕੁਛ ਨਹੀਂ ਪਤਾ, ਬਸ ਤੁਸੀਂ ਆਪ ਹੀ ਕਿਰਪਾ ਕਰ ਦਿਓ। ਇੱਥੇ ਮੇਰੇ ਅਰਗੇ ਵੀ ਬਥੇਰੀ ਕਥਾ ਕਰ ਕਰ ਤੁਹਾਨੂੰ ਸੁਣਾਉਂਦੇ, ਜਾਂ ਤੁਸੀਂ ਵੀ ਸੁਣਦੇ ਹੋ, ਪਰ ਜੇ ਰੱਬ ਦੇ ਮੂਹਰੇ ਖੜਨਾ ਪੈਂਦਾ ਉੱਥੇ ਤਾਂ ਬ੍ਰੇਕਾਂ ਹੀ ਲੱਗ ਜਾਂਦੀਆਂ, ਉੱਥੇ ਤਾਂ ਦਿਮਾਗ ਸਾਫ਼ ਜਿਹੀ ਹੁੰਦਾ, ਉੱਥੇ ਕੀ ਰਹੀ ਕਹਿਣਾ ਪੈਂਦਾ, ਨਾ ਜੀ ਮੈਨੂੰ ਕੁਛ ਨਹੀਂ ਪਤਾ। ਤਾਂਹੀਓ ਮਹਾਰਾਜ ਕਹਿੰਦੇ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਅਸੀਂ ਤੁਹਾਡੇ ਬਾਰੇ ਕੀ ਜਾਣੀਏ ਜੀ, ਸਾਨੂੰ ਤਾਂ ਦੁਨੀਆਂ 'ਚ ਨਹੀਂ ਹਲੇ ਪਤਾ ਲੱਗਿਆ ਕੁਛ, ਅਸੀਂ ਨਹੀਂ ਜਾਣ ਸਕਦੇ ਨਿਰੰਕਾਰ ਜੀ ਦੇ ਕਰਮਾਂ ਨੂੰ ਨਹੀਂ ਜਾਣ ਸਕਦੇ। ਕੋਈ ਹਿਸਾਬ ਦੀ ਸਿਆਣਪ ਹੁੰਦੀ, ਚਲੋ ਉੱਥੇ ਕੰਮ ਗੱਲ ਕਰ ਲਈ ਦੀ ਆ, ਜਿਵੇਂ ਆਮ ਤੌਰ 'ਤੇ ਕਹਿੰਦੇ ਨਾ ਹਿਸਾਬੋਂ ਜ਼ਿਆਦਾ ਹੀ ਆ ਕੁਛ ਕੰਮ, ਉਹ ਆਪਣੀ ਬੁੱਧੀ ਤੋਂ ਬਹੁਤ ਜ਼ਿਆਦਾ ਹੀ ਪਰੇ ਆ ਕੁਛ, ਇੱਥੇ ਸਾਰੇ ਡੀਂਗਾ ਮਾਰ ਸਕਦੇ ਨੇ। ਰੱਬ ਕਰੇ ਮੈਨੂੰ ਇਹ ਮੌਕਾ ਮਿਲੇ, ਮੈਂ ਉਹਨੂੰ ਖੜਾਵਾਂ ਰੱਬ ਦੇ ਸਾਹਮਣੇ, ਦੇਖੀ ਜ਼ਰਾ ਖੜ ਕੇ, ਰੱਬ ਦੇ ਮੂਹਰੇ ਹੀ ਨਹੀਂ ਖੜਿਆ ਜਾਂਦਾ, ਜਾ ਕੇ ਕੋਈ ਨਹੀਂ ਬੋਲ ਸਕਦਾ, ਉੱਥੇ ਦਿਮਾਗ ਹੀ ਬੰਦ ਹੋ ਜਾਂਦਾ ਜਾ ਕੇ। ਇਸ ਕਰਕੇ ਉਹ ਵੱਡਾ ਬਈ, ਬਹੁਤ ਵੱਡਾ, ਉੱਥੇ ਤਾਂ ਸਿਰਫ ਇੱਕੋ ਹੀ ਬੇਨਤੀ ਹੁੰਦੀ ਆ, ਜੀ ਕਿਰਪਾ ਕਰ ਦਿਓ, ਇਦੋਂ ਗਾਂਹ ਨਹੀਂ ਬੋਲ ਸਕਦੇ, ਬਈ ਕਿਰਪਾ ਹੀ ਰੱਖਿਓ ਜੀ ਸਾਡੇ, ਮਿਹਰ ਕਰ ਦਿਓ ਮਹਾਰਾਜ ਜੀ। ਉੱਥੇ ਦਿਮਾਗ ਹੀ ਕੰਮ ਕਰਨ ਨੂੰ ਹਟ ਜਾਂਦਾ ਜਿੱਥੇ ਮਹਾਰਾਜ ਕਹਿੰਦੇ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹੀ ਬਚਨ ਕੀਤਾ, ਭਾਉ ਖੰਡਨ ਦੁੱਖ ਭੰਜਨੋ ਭਗਤ ਵਚਲ ਹਰ ਨਾਇਓ। ਉਹ ਵਾਹਿਗੁਰੂ ਭੈ ਦੇ ਕੱਟਣ ਵਾਲਾ ਅਤੇ ਦੁੱਖਾਂ ਦੇ ਨਾਸ ਕਰਨ ਵਾਲਾ, ਜਿਸ ਹਰੀ ਦਾ ਨਾਮ ਭਗਤਾਂ ਦਾ ਪਿਆਰਾ ਹੈ, ਅਨਾਥ ਹੈ ਨਾਥ ਕਿਰਪਾਲ ਦੀਨ ਸੰਮ੍ਰਿਤ ਸੰਤ ਓਟ ਆਇਓ। ਇਹਦੇ 'ਚ ਇੱਕ ਪਾਠ ਆਇਆ ਸੰਮ੍ਰਿਤ, ਸੱਸੇ ਉੱਤੇ ਟਿੱਪੀ ਲਾ ਕੇ ਮੰਮੇ ਸਿਹਾਰੀ, ਪੈਰ 'ਚ ਰਾਰਾ ਲਾ ਕੇ ਥੱਥਾ, ਇੱਕ ਹੁੰਦਾ ਸੰਮ੍ਰਿਤ, ਇੱਕ ਹੁੰਦਾ ਸਮਰਥ, ਇਹ ਕਈ ਪਾਠ ਇੱਥੇ ਸਿਹਾਰੀ ਨਾਲ ਸੰਮ੍ਰਿਤ ਸੰਤ ਉਠਾਇਓ। ਹੇ ਅਨਾਥ ਦੇ ਅਨਾਥਾਂ ਦੇ ਸੁਆਮੀ ਮਾਲਕ, ਗਰੀਬਾਂ ਉੱਤੇ ਕਿਰਪਾਲੂ, ਹੇ ਸੰਮ੍ਰਿਤ ਸਰਬ ਸ਼ਕਤੀਵਾਨ ਸੰਤਾਂ ਦਾ ਆਸਰਾ ਰੂਪ ਵਾਹਿਗੁਰੂ, ਬੇਨਤੀ ਹੈ ਸਾਡੀ ਤਾਂ ਨਿਰਗੁਨਿਆਰੇ ਕੀ ਬੇਨਤੀ ਦੇਹੋ ਦਰਸ ਹਰ ਰਾਇਓ। ਮੈਂ ਨਿਰਗੁਨਿਆਰੇ ਦੀ ਬੇਨਤੀ ਹੈ, ਹੇ ਵਾਹਿਗੁਰੂ ਮੈਨੂੰ ਦਰਸ਼ਨ ਦੇ ਦਿਓ। ਜਿੰਨੇ ਆਪਣੇ 'ਚ ਗੁਣ ਨੇ, ਕਿਸੇ 'ਚ ਮਾੜੇ ਮੋਟੇ, ਭੁੱਲ ਜਾਓ ਵੀ ਆਪਣੇ 'ਚ ਗੁਣ ਨੇ, ਉੱਥੇ ਨਹੀਂ ਚੱਲਦੇ, ਇਹ ਕੁਛ ਨਹੀਂ ਚੱਲਦਾ ਹੈ, ਉੱਥੇ ਸਭ ਕੁਛ ਡੈਡ ਹੋ ਜਾਂਦਾ ਜਾ ਕੇ। ਗੁਰੂ ਨਾਨਕ ਸਾਹਿਬ ਤਾਂ ਆਪ ਕਹਿੰਦੇ, ਕਹਿੰਦੇ ਜਦੋਂ ਮੈਨੂੰ ਅਕਾਲ ਪੁਰਖ ਜੀ ਨੇ ਕੋਲ ਬੁਲਾਇਆ, ਕਹਿੰਦੇ ਮੈਂ ਆਇਆ ਸੀ ਕਈ ਕੰਮ ਲੈ ਕੇ, ਕਹਿੰਦੇ ਜਦੋਂ ਮੈਂ ਦਰਸ਼ਨ ਕੀਤੇ ਸਾਰਾ ਕੁਛ ਹੀ ਭੁੱਲ ਗਿਆ। ਢਾਡੀ ਸਦਕੇ ਪੁੱਛਿਆ ਕਿ ਅਰਥ ਤੂੰ ਆਇਆ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ, ਕਹਿੰਦੇ ਤੂੰ ਕਿਸ ਅਰਥ ਆਇਆ। ਬਸ ਕਹਿੰਦੇ ਤੁਹਾਡੇ ਦਰਸ਼ਨਾਂ ਨੇ ਮੇਰੀ ਬਿਰਤੀ ਮੋਹ ਲਈ ਆ, ਮੈਨੂੰ ਤਾਂ ਸਾਰਾ ਕੁਛ ਹੀ ਭੁੱਲ ਗਿਆ, ਮੈਂ ਕੀ ਆਇਆ ਕਰਨ। ਬਸ ਸਾਡੀ ਤਾਂ ਇਹੀ ਬੇਨਤੀ ਹੈ ਕਿ ਸਾਡੇ 'ਚ ਕੋਈ ਗੁਣ ਨਹੀਂ ਹੈ, ਇੱਥੇ ਅਸੀਂ ਲੋਕਾਂ 'ਚ ਆਪਣਾ ਬਣਾ ਲਾਂਗੇ ਟੌਰ ਟੱਪਾ ਜਿਹਾ, ਇੱਧਰਲੀਆਂ ਗੱਲਾਂ ਉੱਧਰਲੀਆਂ ਮਾਰ ਕੇ ਲੋਕ ਵੀ ਕਹਿਣਗੇ ਬੜਾ ਸਿਆਣਾ ਹੈ, ਇਹਨੂੰ ਬੜਾ ਪਤਾ, ਉਹਨੂੰ ਬੜਾ ਪਤਾ, ਪਰ ਤੁਹਾਡੇ ਮੂਹਰੇ ਨਹੀਂ ਚੱਲਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੀ ਬੇਨਤੀ ਕਰੋ, ਨਿਰਗੁਣੀ ਆ ਰਹੇ ਕੀ ਬੇਨਤੀ, ਮੈਂ ਜੀ ਬਿਲਕੁਲ ਹੀ ਨਿਰਗੁਣਿਆ ਰਹਾ ਜੀ, ਮੇਰੀ ਬੇਨਤੀ ਦਰਸ਼ਨ ਦੇ ਦਿਓ ਮੈਨੂੰ, ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰਾ ਆਇਓ। ਮਹਾਰਾਜ ਕਥਨ ਕਰਦੇ ਠਾਕੁਰ ਹੇ ਮਾਲਕ ਹੇ ਪਰਮੇਸ਼ਰ, ਮੈਂ ਸੇਵਕ ਨੇ ਤੁਹਾਡੇ ਦਰਵਾਜ਼ੇ ਤੇ ਆ ਕੇ ਆਪ ਜੀ ਦੇ ਸ਼ਰਨ ਲੈ ਲਈ ਆ, ਹੁਣ ਤੁਹਾਡੇ ਦਰਸ਼ਨ ਕਰਨ ਆਇਆ, ਨਿਰਗੁਣੀ ਆ ਰਹਾ ਹਾਂ ਜੀ, ਦਰ ਮਨ ਦੇ ਠੰਡੇ ਦਰਬਾਰ, ਕੁਝ ਮੈਨੂੰ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜਾ ਖੋਲ ਕਵਾੜ। ਮਹਾਰਾਜ ਜੀ ਮੈਂ ਬਿਲਕੁਲ, ਜਦੋਂ ਆਪਾਂ ਇਸ ਸਟੇਜ ਤੇ ਖੜ ਜਾਣਾ ਨਾ ਆ ਕੇ, ਮੇਰੇ ਅੰਦਰ ਕੋਈ ਗੁਣ ਨਹੀਂ ਹੈ, ਕੋਈ ਸਿਆਣਪ ਨਹੀਂ, ਕੁਛ ਨਹੀਂ ਹਾਂ ਮੈਂ, ਜਦੋਂ ਐਨ ਜੀਰੋ ਬਣ ਗਏ ਆਪਾਂ ਉਦੋਂ ਹੀਰੋ ਬਣ ਜਾਣਾ। ਜਦੋਂ ਤੱਕ ਜੀਰੋ ਨਹੀਂ ਬਣਦੇ ਉਦੋਂ ਤੱਕ ਕੁਛ ਨਹੀਂ ਹੋ ਸਕਦਾ ਆਪਣਾ, ਕਿਉਂਕਿ ਮਹਾਰਾਜ ਤਾਂ ਜੀਰੋ ਵਾਲਿਆਂ ਤੇ ਹੀ ਖੁਸ਼ ਹੁੰਦੇ ਨੇ ਵੀ ਦੇਖੋ ਬਿਲਕੁਲ ਜੀਰੋ ਹੋ ਗਿਆ, ਨਾ ਮੇਰੇ ਚ ਆਹ ਗੁਣ, ਨਾ ਕੋਈ, ਨਾ ਜਾਤੀ ਅਭਿਮਾਨ, ਵਿਦਿਆ ਅਭਿਮਾਨ, ਸਾਰੇ ਅਭਿਮਾਨ, ਪੈਸੇ ਦਾ ਅਭਿਮਾਨ, ਸਰੀਰਾਂ ਦਾ ਅਭਿਮਾਨ, ਸਭ ਬੰਦ ਨਹੀਂ। ਮਹਾਰਾਜ ਅਸੀਂ ਦੇਖ ਲਿਆ ਅਸੀਂ ਕੁਛ ਵੀ ਨਹੀਂ ਹਾਂ, ਤੁਸੀਂ ਹੀ ਸਾਡੇ ਉੱਤੇ ਕਿਰਪਾ ਕਰਨੀ, ਸਾਡੇ ਤੇ ਮਿਹਰ ਭਰਿਆ ਹੱਥ ਰੱਖਣਾ ਹੈ। ਗੌੜੀ ਮਹੱਲਾ ਪੰਜਵਾਂ, 242 ਅੰਗ ਤੇ ਮਹਾਰਾਜ ਫਰਮਾਉਂਦੇ ਨੇ, ਰੰਗ ਸੰਗ ਵਿਖਿਆ ਕੇ ਭੋਗਾ, ਇਨ ਸੰਗ ਅੰਧ ਨਾ ਜਾਨੀ। ਰੰਗਾਂ ਰੰਗਾਂ ਦੇ ਵਿਸ਼ਿਆਂ ਦੇ ਭੋਗਾਂ ਦੇ ਸੰਗ ਭਾਵ ਸਮੁਦਾਏ ਦੇ ਨਾਲ ਲੱਗ ਰਿਹਾ। ਇਸ ਅੰਨੇ ਅਗਿਆਨੀ ਜੀਵ ਨੇ ਪਰਮੇਸ਼ਰ ਨਾਲ ਪ੍ਰੀਤੀ ਕਰਨੀ ਜਾਣੀ ਨਹੀਂ, ਵਿਕਾਰਾਂ ਨਾਲ ਹੀ ਪ੍ਰੀਤੀ ਕਰਨੀ ਜਾਣੀ ਹੈ। ਵਿਸ਼ਿਆਂ ਦੇ ਭੋਗਾਂ ਵੱਲੋਂ ਸੰਗਣਾ ਸੀ, ਸੰਗ ਆਉਣੀ ਚਾਹੀਦੀ, ਸ਼ਰਮ ਆਉਣੀ ਚਾਹੀਦੀ ਸੀ, ਪਰ ਇਹ ਅੰਧੇ ਜੀਵ ਨੇ ਸੰਗਣ ਵਾਲੀ ਗੱਲ ਜਾਣੀ ਨਾ, ਉਲਟਾ ਉਹਨਾਂ ਵਿੱਚ ਪ੍ਰੇਮ ਕਰਨ ਲੱਗ ਪਿਆ। ਵਿਸ਼ਿਆਂ ਦੇ ਭੋਗਾਂ ਦੇ ਨਾਲ ਪ੍ਰੇਮ ਕਰਦਾ ਹੈ, ਇਸ ਅੰਨੇ ਨੇ ਸਤਸੰਗਤ ਕਰਨੀ ਜਾਣੀ ਹੋਈ ਨਹੀਂ। ਇਹ ਉਲਟੀ ਇਹ ਗੱਲ ਕਹਿੰਦਾ, ਜੇ ਕਹੀਏ ਕਿ ਭਗਤੀ ਕਰ ਲਓ, ਨਾਮ ਜਪ ਲਓ ਜਾਂ ਬਾਣੀ ਪੜ੍ਹ ਲਓ, ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ, ਅੱਗਿਓਂ ਪਤਾ ਕੀ ਕਹਿੰਦਾ ਮਹਾਰਾਜ, ਕਹਿੰਦੇ ਪੰਜਵੇਂ ਪਾਤਸ਼ਾਹ, ਹਾਂ ਸੰਚਾਂ ਹਾਂ ਖਾਟਤਾ ਸਗਲੀ ਅਬਦ ਬਿਹਾਨੀ ਰਹਾਓ, ਕਹਿੰਦੇ ਤੈਨੂੰ ਪਤਾ ਨਹੀਂ ਮੈਂ ਇਕੱਤਰ ਕਰਨਾ ਸਮਾਨ, ਮੈਂ ਪੈਸੇ ਕਮਾਉਣਾ, ਥੋੜਾ ਕੰਮ ਮੈਂ ਨਿਆਣੇ ਪਾਲਣੇ, ਬੱਚੇ ਕੌਣ ਪਾਲੂਗਾ, ਫਿਰ ਆਹ ਕੌਣ ਕਰੂਗਾ। ਇਹ ਕੁਝ ਕਰਦਿਆਂ ਸਾਰੀ ਉਮਰ ਹੀ ਬਤੀਤ ਹੋ ਗਈ ਬੰਦੇ ਦੀ, ਬੁੜਾ ਹੋ ਗਿਆ, ਪੈਸੇ ਇਕੱਠੇ ਕਰਦਾ, ਪਦਾਰਥ ਇਕੱਠੇ ਕਰਦਾ, ਘਰ ਭਰ ਲਿਆ, ਪਰ ਹਿਰਦਾ ਘਰ ਵਿਕਾਰਾਂ ਨਾਲ ਭਰ ਲਿਆ, ਹਿਰਦੇ ਚ ਨਾਮ ਦਾ ਵਾਸਾ ਹੀ ਨਹੀਂ। ਹਾਂ ਸੂਰਾ ਪ੍ਰਧਾਨ ਹਾਂ ਕੋ ਨਾਹੀ ਮੁਝੈ ਸਮਾਨੀ, ਕਹਿੰਦਾ ਮੈਂ ਸੂਰਬੀਰ ਹਾਂ, ਬੜਾ ਯੋਧਾ, ਮੈਂ ਲੜ ਸਕਦਾ, ਇਹਨੂੰ ਇਹ ਬੜਾ ਮਾਣ ਹੈ। ਕਹਿੰਦੇ ਮੈਂ ਸਾਰਿਆਂ ਦਾ ਪ੍ਰਧਾਨ ਹਾਂ, ਮੁਖੀ ਹਾਂ, ਮੈਂ ਮੇਰੇ ਵਰਗਾ ਹੋਰ ਕੋਈ ਵੀ ਨਹੀਂ ਹੈ। ਜੋਬਨ ਬੰਤ ਆਚਾਰ ਕੁਲੀਨਾ ਮਨ ਮਹਿ ਹੋਏ ਗੁਮਾਨੀ, ਮੈਂ ਚੜ੍ਹਦੀ ਜਵਾਨੀ ਵਾਲਾ ਹਾਂ, ਆਕੜ ਆਕੜ ਕੇ ਤੁਰਦਾ, ਮੋਢਿਆਂ ਉੱਪਰ ਦੀ ਥੁੱਕਦਾ, ਕਦੇ ਕੋਈ ਮੁੱਛਾਂ ਨੂੰ ਵੱਟ ਦਿੰਦਾ, ਕਦੇ ਕੋਈ ਕੁਛ ਕਰਦਾ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦਾ ਸੰਸਾਰ ਦੇ ਅੰਦਰ। ਕਹਿੰਦੇ ਮੈਂ ਆਚਾਰ ਤੋਂ ਭਾਵ ਸ੍ਰੇਸ਼ਟ ਕਰਤੱਬਾਂ ਵਾਲਾ, ਮੇਰੇ ਵਰਗਾ ਹੋਰ ਕੋਈ ਨਹੀਂ। ਮੈਂ ਕੁਲੀਨਾ, ਕਹਿੰਦੇ ਉੱਚੀ ਕੁਲ ਵਾਲਾ ਹਾਂ, ਇਸ ਤਰ੍ਹਾਂ ਦਾ ਮਨ ਵਿੱਚ ਇਹਦੇ ਹੰਕਾਰ ਹੋ ਗਿਆ। ਜਿਉਂ ਉਲਝਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ, ਇਹ ਦੋ ਪਾਠ ਨੇ, ਕਾਮ ਰਤਿਆ ਨਹੀਂ ਬਿਸਰਾਨੀ, ਕਾ ਮਰਤਿਆ ਨਹੀਂ ਬਿਸਰਾਨੀ, ਬਾਦ ਹੁੰਦਾ ਨਾਸ਼ ਕਰਨ ਵਾਲੀ ਬੁੱਧੀ ਕਰਕੇ, ਜਿਉਂ ਇਹ ਜੀਵ ਉਲਝ ਕੇ ਕਾਮਨਾ ਵਿੱਚ ਰਤਾ, ਉਹ ਖੋਟੀ ਬੁੱਧੀ ਇਹਨੇ ਸਾਰੀ ਉਮਰ ਤੱਕ ਬਿਸਰਾਨੀ ਭੁਲਾਈ ਰੱਖੀ। ਸੋ ਇਸ ਤਰ੍ਹਾਂ ਭਾਈ ਬੰਨੋ ਜੀ ਵਾਲੀ ਬੀੜ ਵਿੱਚ ਬਾਲ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ ਪਾਠ ਲਿਖਿਆ ਹੋਇਆ। ਜਦ ਤੋਂ ਇਹ ਜੀਵ ਬਾਲਕ ਬੁੱਧੀ ਅਰਥਾਤ ਅਗਿਆਤ ਬੁੱਧੀ ਵਿੱਚ ਉਲਝਿਆ ਹੋਇਆ, ਉਹ ਬੁੱਧੀ ਮਰਦਿਆਂ ਤੱਕ ਇਹਨੇ ਭੁਲਾਈ ਨਹੀਂ। ਸੋ ਕਾਮ ਰਤਿਆਂ ਨਹੀਂ ਬਿਸਰਾਨੀ, ਵਿਸ਼ਾ ਵਿਕਾਰਾਂ ਦੇ ਵਿੱਚ ਉਹ ਗੱਲ ਭੁਲਾਈ ਨਹੀਂ ਮਨ ਦੇ ਵਿੱਚੋਂ, ਬੁੱਧੀ ਕਰਕੇ ਇਹ ਜਿਉਂ ਇਹ ਜੀਵ ਉਲਝ ਕੇ ਕਾਮਨਾ ਵਿੱਚ ਰਤਿਆ, ਉਹ ਖੋਟੀ ਬੁੱਧੀ ਇਹਨੇ ਸਾਰੀ ਉਮਰ ਤੱਕ ਭੁਲਾਈ ਨਹੀਂ ਹੈ। ਭਾਈ ਮੀਤ ਬੰਧਪ ਸਖੇ ਪਾਛੇ ਤਿੰਨਹੂੰ ਕਉ ਸੰਪਾਨੀ, ਭਰਾ ਮਿੱਤਰ ਸੰਬੰਧੀ ਰਿਸ਼ਤੇਦਾਰ, ਸਖੇ ਹੁੰਦੇ ਕਿਰਤਮ ਮਿੱਤਰ, ਮਰਨ ਤੋਂ ਪਿੱਛੇ ਆਪਣੀ ਇਕੱਠੀ ਕੀਤੀ ਹੋਈ ਸਾਰੀ ਸਮੱਗਰੀ ਮਾਇਆ ਉਹਨਾਂ ਨੂੰ ਸੌਂਪ ਜਾਂਦਾ। ਆ ਲਓ ਭਾਈ ਮੈਂ ਤਾਂ ਹੁਣ ਚੱਲਿਆ ਦੁਨੀਆਂ ਤੋਂ, ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਜਿਸ ਵਾਸ਼ਨਾ ਵਿੱਚ ਮਨ ਲੱਗਾ ਹੁੰਦਾ ਅੰਤ ਸਮੇਂ ਉਸ ਵਾਸ਼ਨਾ ਅਨੁਸਾਰ ਉਸੇ ਤਰ੍ਹਾਂ ਦੀ ਦੇਹ ਵਿੱਚ ਪ੍ਰਗਟ ਹੋ ਜਾਂਦਾ। ਅੰਤ ਕਾਲ ਜੋ ਲੱਛਮੀ ਸਿਮਰੈ ਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਾਲਾ ਉਤਰ। ਬਹੁਤ ਸਾਰੇ ਲੋਕ ਇਹਦੇ ਅਰਥਾਂ ਨੂੰ ਤਬਦੀਲ ਕਰਨ ਦਾ ਯਤਨ ਕਰਦੇ ਰਹਿੰਦੇ ਆਪਣੀ ਬੁੱਧੀ ਮੁਤਾਬਕ, ਪਰ ਮਰ ਕੇ ਤਾਂ ਸੱਪ ਹੀ ਬਣਨਾ ਪੈਂਦਾ ਜੇ ਲੱਛਮੀ ਵਿੱਚ ਧਿਆਨ ਰਹਿ ਗਿਆ। ਭਗਤ ਨਾਮਦੇਵ ਨੇ ਜੋ ਲਿਖਿਆ ਸਭ ਠੀਕ ਲਿਖਿਆ। ਅਰਥ ਕਰਨ ਵਾਲਿਆਂ ਨੂੰ ਨਾ ਤਾਂ ਸੋਝੀ ਹੁੰਦੀ, ਉਹ ਹੋਰ ਹੀ ਗੁੰਮਰਾਹ ਜਿਹਾ ਕਰਦੇ ਨੇ ਸਾਰਿਆਂ ਨੂੰ ਕੋਈ ਨਾ ਕੋਈ ਗੱਲ ਬੋਲ ਕਰਕੇ। ਅੰਗ ਬੁੱਧ ਸੁੱਚ ਕਰਮ ਕਰ ਇਹ ਬੰਧਨ ਬੰਧਾਨੀ। ਹੰਗਤਾ ਵਾਲੀ ਬੁੱਧੀ ਦੇ ਸਹਿਤ ਹੋ ਕੇ ਜੋ ਪਵਿੱਤਰ ਕਰਮ ਕੀਤੇ ਨੇ ਇਹੋ ਬੰਧਨ ਰੂਪ ਹੋ ਕੇ ਇਸ ਨੂੰ ਬੰਨ ਦਿੰਦੇ ਨੇ, ਬੰਨਿਆ ਜਾਂਦਾ। ਇਸ ਕਰਕੇ ਬੇਨਤੀ ਕਰੀਏ, ਦਿਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ। ਇਹ ਦਿਆਲੂ ਪੁਰਖ ਪਰਮਾਤਮਾ ਆਪ ਐਸੀ ਕਿਰਪਾ ਕਰੋ ਜੋ ਹੰਕਾਰ ਦੂਰ ਹੋ ਜਾਵੇ। ਮੈਂ ਆਪ ਜੀ ਦੇ ਦਾਸਾਂ ਦਾ ਦਾਸ ਹਾਂ, ਜੋ ਆਪ ਦੇ ਦਸਾਨੀ ਦੱਸਣ ਵਾਲਾ ਮਹਾਤਮਾ ਮੈਂ ਉਹਦਾ ਦਾਸ ਹਾਂ। ਅੱਗੇ ਲਿਖਿਆ ਹੋਇਆ 8:3:15:44, ਫਿਰ ਲਿਖਿਆ ਜੁਮਲਾ। ਜੁਮਲਾ ਕਹਿੰਦੇ ਜੋੜ ਨੂੰ ਕਹਿੰਦੇ ਨੇ। ਸੋ 8 ਦਾ ਮਤਲਬ ਹੈ ਇਹ ਅਸ਼ਟਪਦੀ ਨੇ 8 ਪੌੜੀਆਂ ਸਨ। ਇਸੇ ਤਰ੍ਹਾਂ ਹੀ ਇਹਦੀ ਪੂਰੀ ਚੀਜ਼ ਕੀ ਹੈ, 16 ਅਸ਼ਟਪਦੀਆਂ ਗੌੜੀ ਗੁਆਰੇ ਦੀਆਂ ਕੁੱਲ ਆਈਆਂ ਨੇ, ਪਹਿਲੇ ਪਾਤਸ਼ਾਹ ਦੀਆਂ ਨੇ, 2 ਅਸ਼ਟਪਦੀਆਂ ਗੌੜੀ ਬੈਰਾਗਣ ਦੀਆਂ ਨੇ, 9 ਅਸ਼ਟਪਦੀਆਂ ਤੀਜੇ ਪਾਤਸ਼ਾਹ ਦੀਆਂ ਨੇ, 2 ਕਰ ਹਲੇ ਚੌਥੇ ਪਾਤਸ਼ਾਹ ਦੇ ਨੇ, 15 ਅਸ਼ਟਪਦੀਆਂ ਪੰਜਵੇਂ ਪਾਤਸ਼ਾਹ ਦੀਆਂ ਹੁਣ ਤੱਕ ਆਈਆਂ। ਇਸ ਤਰੀਕੇ ਨਾਲ 44 ਅੰਕ ਲਗਾ ਕੇ ਸਾਰੀਆਂ ਅਸ਼ਟਪਦੀਆਂ ਦਾ ਜੁਮਲਾ ਕੀਤਾ, ਭਾਵ ਜੋੜ। ਜਦੋਂ ਵੀ ਸਹਿਜ ਪਾਠ ਅਖੰਡ ਪਾਠ ਕਰਨਾ ਤਾਂ ਜੁਮਲਾ ਅੱਖਰ ਬੋਲ ਕੇ ਜਾਣਾ। ਕਈ ਲੋਕ ਕੀ ਕਰਦੇ ਨੇ, ਇਹਨੂੰ ਛੱਡ ਜਾਂਦੇ ਨੇ। ਇੱਕ ਹੁਣ ਨਵੇਂ ਹੀ ਉੱਠੇ ਜਿਹੜੇ ਕਹਿੰਦੇ ਨੇ ਆਪਾਂ ਨਵਾਂ ਗੁਰੂ ਗ੍ਰੰਥ ਸਾਹਿਬ ਬਣਾਉਣਾ, ਉਹਨਾਂ ਨੇ 900 ਅੰਗ ਤੱਕ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਲਿਆ, ਫਿਰ ਪਤਾ ਲੱਗ ਗਿਆ ਸਾਰਿਆਂ ਨੂੰ। ਉਹ ਕਹਿੰਦੇ ਜਿੰਨਾ ਵਿੱਚ ਵਾਧੂ ਘਾਟੂ ਜੀ ਅੱਖਰਾਂ ਕੱਢ ਦੇਣੇ ਚਾਹੀਦੇ, ਜੁਮਲਾ ਵੀ ਕੱਟ ਦਿਓ, 17 ਅਸ਼ਟਪਦੀਆਂ ਮਹੱਲੇ ਪੰਜਵੇਂ ਕੀਆਂ ਲਿਖੀਆਂ ਉਹ ਵੀ ਕੱਟ ਦਿਓ, ਸ਼ੁੱਧ ਅੱਖਰ ਲਿਖਿਆ ਉਹ ਵੀ ਕੱਟ ਦਿਓ, ਸ਼ੁੱਧ ਕੀਚੇ ਲਿਖਿਆ ਉਹ ਵੀ ਕਰ ਦਿਓ, ਜਸ ਕੀਰਤ ਜਗ ਲੇ। ਕਹਿੰਦੇ ਲੇ ਇਹ ਕਾਹਨੂੰ ਕਰਨਾ, ਲੱਲੇ ਕੰਨਾ ਲਾ ਦਿਓ, ਲੱਲੇ ਨੂੰ ਲਾਂ ਲਾ ਦਿਓ, ਲੇ ਇਕੱਲਾ ਕਰ ਦਿਓ, ਈੜੀ ਸਿਆਰੀ ਕੱਟ ਦਿਓ, ਇੱਥੇ ਬਿੰਦੀ ਲਾ ਦਿਓ, ਇੱਥੇ ਟਿੱਪੀ ਲਾ ਦਿਓ। ਇਹੋ ਜਿਹੇ ਦੁਸ਼ਟ ਵੀ ਹੈਗੇ ਆਪਣੇ ਪੰਥ ਵਿੱਚ ਜਿਹੜੇ ਬੇੜਾ ਗਰਕ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕੋਈ ਕਲਮ ਨਾ ਚੱਕੇ ਗੁਰੂ ਗ੍ਰੰਥ ਸਾਹਿਬ ਤੇ, ਉਹ ਆਪਣੀ ਵੀ ਕਲਮ ਚੱਕੀ ਜਾਂਦੇ ਨੇ। ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਕਹਿੰਦੇ ਸਦਾ ਹੀ ਜਿਉਣਾ ਗਾਹਾਂ ਹਨੀ, ਨਾ ਉਹ ਜਮਦੂਤਾਂ ਨੂੰ ਮੰਨਦੇ, ਨਾ ਸੱਚਖੰਡ ਨੂੰ ਮੰਨਦੇ ਨੇ, ਨਾ ਗੁਰੂ ਨੂੰ ਮੰਨਦੇ ਨੇ, ਉਹ ਪਤਾ ਨਹੀਂ ਕਿਹਨੂੰ ਮੰਨਦੇ ਨੇ। ਜਦ ਮਹਾਰਾਜ ਨੇ ਖਿੱਚ ਧੂ ਚੰਗੀ ਕੀਤੀ ਉਹਨਾਂ ਦੀ ਨਾ, ਫਿਰ ਉਹਨਾਂ ਨੂੰ ਪਤਾ ਲੱਗਣਾ। ਇਸ ਕਰਕੇ ਜਾਂ ਤਾਂ ਬਾਜ ਆ ਜਾਣ, ਜਾਂ ਫਿਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸੋਟਾ ਫੇਰਿਆ, ਫਿਰ ਪਤਾ ਲੱਗ ਜਾਣਾ। ਇਹ ਆਪਣੇ ਆਪ ਨੇ ਬਹੁਤੇ ਚਤਰ ਚਲਾਕ ਜੇ ਘਾਉਂਦੇ ਨੇ, ਪੋਥੀਆਂ ਦੇ ਉੱਤੇ ਪੈਨ ਨਾਲ ਬਿੰਦੀਆਂ ਟਿੱਪੀਆਂ ਲਾ ਲਏ, ਗੁੜਕੇ ਛਾਪ ਤੇ ਕਦੇ ਕੁਛ ਕਰ ਦਿੱਤਾ। ਲੇਖਾ ਤਾਂ ਦੇਣਾ ਹੀ ਪੈਣਾ, ਜਿੰਨਾ ਮਰਜ਼ੀ ਜ਼ੋਰ ਲਾ ਲਿਓ। ਧਰਮ ਰਾਜੇ ਕੋਲ ਜਾਣਾ ਤੁਸੀਂ, ਸੱਚਖੰਡ ਨੂੰ ਕੋਈ ਨਹੀਂ ਜਾਣਾ ਇਹਨਾਂ ਚੋਂ। ਧਰਮ ਰਾਜੇ ਕੋਲ ਜਾ ਕੇ ਲੇਖੇ ਦੇਣੇ ਪੈਣੇ ਆ, ਤੇ ਮੁੜ ਕੇ ਇਹੀਆਂ ਜਾਂ ਜੂਨਾਂ ਚ ਪਾਉਣਾ ਜਿੱਥੇ ਰੇਂਗ ਰੇਂਗ ਕੇ ਤੁਰਨਾ ਪੈਣਾ, ਧਰਤੀ ਨਾਲ ਹੀ ਢਿੱਡ ਘਸਾਉਂਦੇ ਫਿਰੋਂਗੇ ਮੁੜ ਕੇ। ਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਕਲਮ ਚੱਕਣੀ, ਉਂਗਲ ਚੱਕਣੀ, ਗੱਲ ਬੋਲਣੀ, ਇਹ ਪਰੇਸ਼ਾਨੀ ਦਊਗੀ ਬਹੁਤ ਸਾਰੇ ਪੰਥ ਨੂੰ ਵੀ, ਆਪਾਂ ਨੂੰ ਵੀ। ਮਹਾਰਾਜ ਨੇ ਜੋ ਲਿਖ ਦਿੱਤਾ ਸੋ ਲਿਖ ਦਿੱਤਾ, ਬਸ ਕਲਮ ਚੱਕਣਾ ਪਤਾ ਨਹੀਂ ਕਿੱਦੀ ਆਪਣੀ ਆਪ ਨੂੰ ਸਿਆਣੇ ਸਮਝਦੇ ਸੀ, ਤਾਂ ਮੱਥਾ ਟੇਕਦੇ ਸਾਨੂੰ ਤਾਂ ਗੱਲ ਨਹੀਂ ਫੁਰਦੀ ਇੱਥੇ ਕੋਈ, ਐਡੀ ਸਿਆਣਪ ਦੇ ਮਾਲਕ ਸੱਚੇ ਪਾਤਸ਼ਾਹ। ਇਸ ਕਰਕੇ ਆਪਾਂ ਦੱਸਦੇ ਹਾਂ ਸਾਰਿਆਂ ਨੂੰ ਭਾਈ, ਕਈ ਵਾਰ ਇਹੋ ਜਿਹੇ ਲੋਕ ਨੇ ਪਹਿਲਾਂ ਮੰਗਲ ਹੀ ਬਦਲਤੇ ਸੀ। ਇੱਕ ਵਾਰੀ ਕੋਈ ਕਹਿੰਦਾ ਬਦਲੇ ਨਹੀਂ ਸੀਗੇ, ਆਖੇ ਮੰਗਲ, ਆਖੇ ਸਲਾਹ ਕੀਤੀ ਸੀ, ਉਹ ਮੈਂ ਤਾਂ ਆਪ ਸਰੂਪ ਦੇਖੇ ਮੰਗਲ ਬਦਲੀ ਵਾਲੇ। ਜਦ ਅਸੀਂ ਖਡੂਰ ਸਾਹਿਬ ਇੱਕ ਵਾਰ ਨਗਰ ਕੀਰਤਨ ਸੰਤ ਕਰਤਾਰ ਸਿੰਘ ਵੇਲੇ ਨਗਰ ਕੀਰਤਨ ਪ੍ਰਾਰੰਭ ਕਰਕੇ ਅਰਦਾਸ ਕਰਕੇ ਜੋ ਸਰੂਪ ਲੈਣ ਲੱਗੇ, ਕੁਦਰਤੀ ਉਹ ਸਰੂਪ ਜਿਹੜਾ ਸੀ ਉਹ ਪ੍ਰਕਾਸ਼ ਕਰ ਲਿਆ। ਸੁੱਖ ਆਸਣ ਵਾਲੇ ਸਥਾਨ ਤੇ ਜਦੋਂ ਰੁਮਾਲੇ ਉਤਾਰ ਕੇ ਦੇਖਿਆ ਤਾਂ ਉਹਦੇ 'ਤੇ ਮੰਗਲ ਸਾਰੇ ਹੀ ਗਲਤ ਲਿਖੇ ਹੋਏ। ਮਹਾਂਪੁਰਖ ਕਹਿੰਦੇ ਸੰਤੋਖੋ ਅਤੇ ਦੁਬਾਰਾ ਅਰਦਾਸ ਕਰੋ, ਹੋਰ ਸਰੂਪ ਲਓ। ਇਸ ਕਰਕੇ ਗੁਟਕਿਆਂ ਉੱਤੇ ਮੰਗਲ ਗਲਤ ਕਰਤੇ। ਜਿਹੜੀ ਬਾਣੀ ਨੂੰ ਆਪਾਂ ਕਮਾਉਣਾ ਉਹਦੇ ਉੱਤੇ ਹੀ ਕਿੰਤੂ ਕਰ ਦਈਏ ਤਾਂ ਫਿਰ ਮਾੜੀ ਗੱਲ ਹੈ। ਇਸ ਕਰਕੇ ਵਾਹਿਗੁਰੂ ਅੱਗੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਮਿਹਰ ਕਰੋ, ਉਹਨਾਂ ਨੂੰ ਸਮੱਤ ਬਖਸ਼ੋ ਅਤੇ ਉਹ ਗਲਤ ਕੰਮ ਨਾ ਕਰੇ ਕੋਈ, ਤੁਹਾਡੇ ਉੱਤੇ ਯਕੀਨ ਕਰਨ, ਭਰੋਸਾ ਕਰਨ। ਮੇਰਾ ਤਾਂ ਵਿਚਾਰ ਸੀ ਕਿ ਪਾਤਸ਼ਾਹ ਦੇ ਸਰੂਪ ਵੀ ਨਾ ਹੁੰਦੇ, ਲੜੀਵਾਰ ਹੀ ਸਰੂਪ ਹੋਣ, ਆ ਕੇ ਸੰਥਿਆ ਕਰਕੇ ਤਾਂ ਬੈਠੇ ਅਗਲਾ। ਹੁਣ ਹਰੇਕ ਹੀ ਜਿਹੜਾ 4 ਅੱਖਰ ਪੜਿਆ ਪੰਜਾਬੀ ਦੇ ਤਾਬਿਆ ਬਹਿ ਜਾਂਦਾ, ਨਾ ਪਤਾ ਨਾ ਸੁਤਾ ਨਾ ਕੋਈ ਹੋਰ ਉਹਨੂੰ ਕਿਰਿਆ ਕਰਮ ਦਾ ਪਤਾ ਹੁੰਦਾ। ਜਿਉਂ ਜਿਉਂ ਗੁਰਬਾਣੀ ਦੀ ਬੇਅਦਬੀ ਹੋਈ, ਜਿਉਂ ਜਿਉਂ ਗੁਰਬਾਣੀ ਦੇ ਨਾਲੋਂ ਆਪਾਂ ਸਤਿਕਾਰ ਘਟਾਇਆ, ਅੱਖਰ ਗਲਤ ਬੋਲੇ, ਹੁਣ ਤਾਹੀਓ ਪਾਠ ਆਰੰਭ ਕੀਤਾ, ਕਥਾ ਆਰੰਭ ਕੀਤੀ ਹੈ, ਦੇਖਿਓ ਕਿੰਨੀਆਂ ਗਲਤੀਆਂ ਨਿਕਲਦੀਆਂ ਸਾਰਿਆਂ ਦੀਆਂ। ਅਤੇ ਤੁਸੀਂ ਕਹੋਗੇ ਅੱਜ ਤਾਂ ਜ਼ਿੰਦਗੀ 'ਚ ਅਸੀਂ ਗਲਤ ਹੀ ਪਾਠ ਕਰਦੇ ਰਹੇ ਸਾਰੇ ਜਾਣੇ, ਤਾਂ ਸਤਿਗੁਰੂ ਮਹਾਰਾਜ ਅੱਗੇ ਬੇਨਤੀ ਕਰੀਏ ਕਿ ਸਾਨੂੰ ਤਾਂ ਆਉਂਦਾ ਜਾਂਦਾ ਕੁਛ ਨਹੀਂ, ਤੁਸੀਂ ਆਪ ਹੀ ਕਿਰਪਾ ਕਰੋ, ਮਹਾਰਾਜ ਚਰਨਾਂ ਚ ਇਹੀ ਬੇਨਤੀਆਂ ਕਰੀਏ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਗਿਆਨ ਧਿਆਨ ਕਿਛ ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ। ਵਾਹਿਗੁਰੂ 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 ਨਾਮ ਤਨ ਸਰਬ ਸੁਖ ਹੋਏ, ਨਾਮ ਤਨ ਸਰਬ ਸੁਖ ਹੋਏ। ਬੜਭਾਗੀ ਕਿਸੈ ਪ੍ਰਾਪਤ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ। ਵਾਹਿਗੁਰੂ 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 ਵਾਹਿਗੁਰੂ।